ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਸਹਿਜ ਮਿਲੈ ਮਿਲਿਆ ਪਰਵਾਨ ਨਾ ਤਿਸ ਮਰਨ ਨਾ ਆਵਣ ਜਾਣ ਠਾਕੁਰ ਮਹਿ ਦਾਸ ਦਾਸ ਮਹਿ ਸੋਏ ਜਹਿ ਦੇਖਾ ਤਹਿ ਅਵਰ ਨਾ ਕੋਏ ਸਹਿਜ ਮਿਲੈ ਮਿਲਿਆ ਪਰਵਾਨ ਨਾ ਤਿਸ ਮਰਨ ਨਾ ਆਵਣ ਜਾਣ ਠਾਕੁਰ ਮਹਿ ਦਾਸ ਦਾਸ ਮਹਿ ਸੋਏ ਜਹਿ ਦੇਖਾ ਤਹਿ ਅਵਰ ਨਾ ਕੋਏ ਗੁਰਮੁਖ ਭਗਤ ਸਹਿਜ ਘਰ ਪਾਈਐ ਬਿਨ ਗੁਰ ਭੇਟੇ ਮਰ ਆਈਐ ਜਾਈਐ ਗੁਰਮੁਖ ਭਗਤ ਸਹਿਜ ਘਰ ਪਾਈਐ ਬਿਨ ਗੁਰ ਭੇਟੇ ਮਰ ਆਈਐ ਜਾਈਐ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਸੰਗਤ ਵਾਹਿਗੁਰੂ ਦਾ ਨਾਮ ਦੋ ਵਾਰੀ ਜਪਣਾ ਭਾਈ ਫਤਿਹ ਢਿੱਲੀ ਨਾ ਬੁਲਾਇਆ ਕਰੋ ਗੱਜ ਕੇ ਬੋਲਿਆ ਕਰੋ ਸਾਰੇ ਸਰਬੱਤ ਸੰਗਤ ਗੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਭਗਤ ਵਛੋਲ ਕਿਰਪਾ ਦੇ ਖਜ਼ਾਨੇ ਸਰਬਗੁਣ ਨਿਧਾਨੰ ਚਵਰ ਛਤਰ ਤਖ਼ਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜ ਕੇ ਗੁਰੂ ਕੀ ਬਾਣੀ ਦਾ ਆਨੰਦ ਮਾਣਿਆ ਹੈ। ਮਨੋਹਰ ਕੀਰਤਨ ਗੁਰੂ ਕੀ ਬਾਣੀ ਦਾ ਸਰਵਣ ਕੀਤਾ ਹੈ ਅਥਵਾ ਦੂਰਾਂ ਦਰੇਡਿਆਂ ਤੋਂ ਦੇਸ਼ ਵਿਦੇਸ਼ਾਂ ਵਿੱਚੋਂ ਗੁਰੂ ਕੀਆਂ ਸੰਗਤਾਂ ਪਾਵਨ ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਪਵਿੱਤਰ ਗੁਰੂ ਰਾਮਦਾਸ ਮਾਰ ਸੱਚੇ ਪਾਤਸ਼ਾਹ ਜੀ ਦੇ ਸਾਜੇ ਸਰੋਵਰ ਦੇ ਇਸ਼ਨਾਨ ਕਰਨ ਵਾਸਤੇ ਦੂਰਾਂ ਦਰੇਡਿਆਂ ਤੇ ਚੱਲ ਕੇ ਸ਼ਰਧਾ ਭਾਵਨਾ ਸਹਿਤ ਗੁਰੂ ਦੇ ਦੁਆਰੇ ਤੇ ਪਹੁੰਚੇ ਹਾਂ। ਸਤਿਗੁਰੂ ਨੇ ਮਹਾਨ ਬਖਸ਼ਿਸ਼ ਕੀਤੀ ਜੋ ਨਿਤਾ ਪੱਤਰ ਦੀ ਅਰਦਾਸ ਹੈ ਕਿ ਮਹਾਰਾਜ ਸਾਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਬਖਸ਼ਿਸ਼ ਕਰੋ। ਮਹਾਰਾਜ ਨੇ ਇਹ ਕਿਰਪਾ ਕੀਤੀ ਹੈ ਜੋ ਸਤਿਗੁਰੂ ਜੀ ਨੇ ਰਹਿਮਤ ਕਰਕੇ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸ੍ਰੀ ਮੁਖਵਾਤ ਬਖਸ਼ਿਸ਼ ਕੀਤੇ ਹਨ। ਆਪ ਨਰਾਇਣ ਕਲਾ ਤਾਰ ਜਗ ਮੈਂ ਪਰਵਰੇ ਨਿਰੰਕਾਰ ਆਕਾਰ ਜੋਗਤ ਜਗ ਮੰਡਲ ਕਰੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਸੋ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਵਿਦੇਸ਼ਾਂ ਤੱਕ ਦੂਰ ਦੂਰ ਪਿੰਡਾਂ ਤੱਕ ਸ਼ਹਿਰਾਂ ਤੱਕ ਗੁਰੂ ਕੇ ਲੋਕ ਜਿੱਥੇ ਵੀ ਗੁਰੂ ਕੀਆਂ ਸਿੱਖ ਸੰਗਤਾਂ ਸਜੀਆਂ ਹਨ ਸ਼ਰਧਾ ਭਾਵਨਾ ਦੇ ਨਾਲ ਗੁਰੂ ਕਾ ਉਪਦੇਸ਼ ਗੁਰੂ ਕਾ ਸ੍ਰੀ ਮੁਖਵਾਕ ਸਰਵਣ ਕਰਦੀਆਂ ਹਨ। ਇਹ ਪਾਵਨ ਸਥਾਨ ਜੋ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਜਿਆ ਹੈ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇਵ ਦੀ ਮਰਜ਼ਾਦਾ ਅਨੁਸਾਰ ਇੱਥੋਂ ਸ੍ਰੀ ਮੁਖਵਾਕ ਦੀ ਕਥਾ ਵਿਚਾਰ ਹੁੰਦੀ ਹੈ। ਆਓ ਸਤਿਗੁਰੂ ਦੀ ਬਖਸ਼ਿਸ਼ ਕਰਨ ਕਿਰਪਾ ਕਰਨ ਮਨਮੁਰਤੀਆਂ ਅਕਾਦਰ ਕਰਕੇ ਗੁਰੂ ਕੇ ਚਰਨਾਂ ਵਿੱਚ ਜੋੜ ਕੇ ਮਨ ਕਰਕੇ ਵੀ ਹਾਜ਼ਰੀਆਂ ਲਗਾ ਕੇ ਗੁਰੂ ਕੀ ਬਾਣੀ ਦੀ ਕਥਾ ਸਰਵਣ ਕਰੀਏ। ਸਤਿਗੁਰੂ ਜੀ ਮਹਾਨ ਉਪਦੇਸ਼ ਬਖਸ਼ਿਸ਼ ਕਰਦੇ ਹਨ। ਜਿਸ ਵੇਲੇ ਸਿੱਧਾਂ ਦੇ ਨਾਲ ਚਰਚਾ ਹੋ ਰਹੀ ਸੀ ਸਿੱਧ ਬੜੇ ਪਹੁੰਚੇ ਸਨ ਆਪਣੇ ਢੰਗ ਦੇ ਨਾਲ ਬਿਲਕੁਲ ਵੱਡੀਆਂ ਜਿਹੜੀਆਂ ਸਨ ਕਲਯੁਗ ਦੇ ਵਿੱਚ ਆਪਣੇ ਆਪ ਨੂੰ ਬਹੁਤ ਪ੍ਰਸਿੱਧੀ ਭਰਪੂਰ ਮੰਨਦੇ ਸਨ। ਜਦੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਨਾਮ ਸੁਣਿਆ, ਜਗਤ ਦੇ ਵਿੱਚ ਵਡਿਆਈ ਸੁਣੀ, ਮਨ ਵਿੱਚ ਈਰਖਾ ਵੀ ਸੀ ਤੇ ਵੇਖਣ ਦੀ ਪ੍ਰਬਲ ਇੱਛਾ ਵੀ ਸੀ ਕਿ ਸਤਿਗੁਰੂ ਜੀ ਨਾਲ ਮਿਲ ਕੇ ਕੁਝ ਵਿਚਾਰਾਂ ਕਰੀਏ। ਵਿਚਾਰਾਂ ਕਰਦਿਆਂ ਸਤਿਗੁਰੂ ਪਾਤਸ਼ਾਹ ਜੀ ਨੇ ਸਿੱਧ ਗੋਸ਼ਟ ਦੀ ਬਾਣੀ ਉਚਾਰਨ ਕੀਤੀ। ਸਤਿਗੁਰੂ ਨੇ ਸਿਰਫ ਵਿਚਾਰ ਹੀ ਨਹੀਂ ਕੀਤੀ, ਉਹਨਾਂ ਨੂੰ ਨਿਹਾਲ ਕੀਤਾ, ਉਹਨਾਂ ਨੂੰ ਮਹਾਨ ਉਪਦੇਸ਼ ਬਖਸ਼ਿਸ਼ ਕੀਤਾ। ਇਸ ਵਾਸਤੇ ਜਿਵੇਂ ਜਿਵੇਂ ਇਹਨਾਂ ਦੇ ਮਨ ਵਿੱਚ ਇਹ ਸ਼ੰਕੇ ਦੂਰ ਹੋਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਾਂ ਆਪ ਰੱਬ ਰੂਪ ਹਨ, ਤਾਂ ਫਿਰ ਕੁਝ ਕੁ ਮਨ ਦੇ ਵਿੱਚ ਸ਼ਰਧਾ ਵੀ ਪੈਦਾ ਹੋਈ। ਜਿੱਥੇ ਕੇਵਲ ਤਰਕ ਸੀ, ਪਹਿਲਾਂ ਤਰਕ ਕਿਹਾ ਨਹੀਂ ਹੋ ਸਕਦਾ, ਕੋਈ ਗ੍ਰਸਤੀ ਬੰਦਾ ਇਹ ਨਹੀਂ ਕਰ ਸਕਦਾ, ਕੋਈ ਇੰਨੀ ਛੋਟੀ ਉਮਰ ਦੇ ਵਿੱਚ ਇੰਨੀ ਪ੍ਰਸਿੱਧੀ ਕਿਵੇਂ ਪ੍ਰਾਪਤ ਕਰ ਸਕਦਾ, ਇਹ ਤਰਕਾਂ ਸਨ। ਪਰ ਜਦੋਂ ਸਤਿਗੁਰੂ ਜੀ ਨੇ ਰਹਿਮਤ ਕੀਤੀ, ਬਖਸ਼ਿਸ਼ਾਂ ਕੀਤੀਆਂ, ਸਭ ਸ਼ੰਕੇ ਭਰਮ ਭੁਲੇਖੇ ਦੂਰ ਕਰ ਦਿੱਤੇ, ਤਾਂ ਫਿਰ ਸ਼ਰਧਾ ਪੈਦਾ ਹੋਈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ, ਇਹ ਪ੍ਰੇਮ ਦੇ ਨਾਲ, ਸ਼ਰਧਾ ਦੇ ਨਾਲ ਜਦੋਂ ਮਨ ਪਤੀਜ ਜਾਂਦਾ ਹੈ ਤੇ ਫਿਰ ਸਤਿਗੁਰੂ ਦੀ ਬਖਸ਼ਿਸ਼ ਹੁੰਦੀ, ਗੁਰੂ ਦੀਆਂ ਵਡਿਆਈਆਂ ਦੀ, ਗੁਰੂ ਦੇ ਉਪਦੇਸ਼ ਦੀ ਬਖਸ਼ਿਸ਼ ਹੁੰਦੀ ਹੈ। ਸ਼ਰਧਾ ਦਾ ਲਵ ਤੇ ਗਿਆਨ ਵੇਦਾਂ ਦਾ ਵੀ ਨਿਤਾਂਤ ਹੈ ਕਿ ਜਿਹਦੇ ਵਿੱਚ ਸ਼ਰਧਾ ਹੈ ਉਹਨੂੰ ਗਿਆਨ ਪ੍ਰਾਪਤ ਹੁੰਦਾ, ਜਿਹਦੇ ਵਿੱਚ ਕੇਵਲ ਤਰਕ ਹੈ ਉਹ ਗਿਆਨ ਨੂੰ ਪ੍ਰਾਪਤ ਕਰ ਸਕਦਾ, ਸਤਿਗੁਰੂ ਜੀ ਬਖਸ਼ਿਸ਼ ਕਰਨਗੇ। ਸਿੱਧਾ ਨੂੰ ਬੇਨਤੀ ਕੀਤੀ, ਮਹਾਰਾਜ ਅਕਾਲ ਪੁਰਖ ਨਾਲ ਮਿਲਾਪ ਕਿਵੇਂ ਹੋ ਸਕਦਾ, ਉਹਦੇ ਵਿੱਚ ਭੇਦਤਾ ਕਿਵੇਂ ਹੋ ਸਕਦੀ ਹੈ, ਉਹਦੀਆਂ ਵਡਿਆਈਆਂ ਨੂੰ ਪ੍ਰਾਪਤ ਕਿਵੇਂ ਕੀਤਾ ਜਾ ਸਕਦਾ, ਉਹਦੇ ਗੁਣ ਕਿਵੇਂ ਧਾਰਨ ਕੀਤੇ ਜਾ ਸਕਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਉਪਦੇਸ਼ ਆਪਾਂ ਸਭਨਾਂ ਨੂੰ, ਕਿਉਂਕਿ ਮਹਾਰਾਜ ਦਾ ਉਪਦੇਸ਼ ਹਮੇਸ਼ਾ ਵਾਸਤੇ ਸਰਬ ਸਾਂਝਾ ਉਪਦੇਸ਼ ਹੈ, ਇਸ ਵਾਸਤੇ ਆਓ ਜੋ ਸਿੱਧਾ ਰਾਹੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸੁਰੀ ਮਹੱਲਾ ਪਹਿਲਾ ਸਹਿਜ ਮਿਲਿਆ ਪਰਵਾਨ।
ਸਰਬੱਤ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਧਨਾਸਰੀ ਰਾਗ ਦੇ ਵਿੱਚ ਬਖਸ਼ਿਸ਼ ਕਰਦੇ ਹਨ ਕਿ ਭਾਈ ਇਹ ਸਿੱਧੇ ਜਿਹੜੀ ਸਹਿਜ ਅਵਸਥਾ ਹੈ ਇਹ ਸਭ ਤੋਂ ਉੱਤਮ ਹੈ, ਇਹਦੇ ਤੋਂ ਪਹਿਲਾਂ ਭਵਾਂ ਹੱਥ ਧਾਰਨ ਕਰ ਲਵੋ, ਜੋ ਧਿਆਨ ਕਰ ਲਵੋ, ਪਰ ਸਹਿਜ ਦੇ ਨਾਲ ਜੋ ਪਰਮਾਤਮਾ ਦੇ ਨਾਲ ਭੇਦਤਾ ਪ੍ਰਾਪਤ ਹੋਣੀ ਹੈ, ਇਹਦੇ ਨਾਲ ਦਾ ਹੋਰ ਕੋਈ ਵੱਡਾ ਤਰੀਕਾ ਨਹੀਂ। ਸਹਿਜ ਅਵਸਥਾ ਕੀ ਹੈ? ਸਰੀਰ ਨੂੰ ਦੁੱਖ ਲੱਗਦਾ ਹੈ, ਗੁਰੂ ਦਾ ਹੁਕਮ ਮੰਨਣਾ ਕਿ ਨੀਂਹ ਦੇ ਹੁਕਮ ਵਿੱਚ ਹੈ, ਕੋਈ ਹੋਰ ਕਿਸੇ ਤਰ੍ਹਾਂ ਦੇ ਦੁੱਖ ਆ ਜਾਣ, ਬਿਪਤਾ ਆ ਜਾਵੇ, ਮੁਸ਼ਕਲਾਂ ਪੈਦਾ ਹੋ ਜਾਣ, ਤਾਂ ਉਹ ਸਤਿਗੁਰੂ ਦੀ ਭਾਣਾ ਕਰਕੇ ਮੰਨ ਲੈਣੀਆਂ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ, ਸੁੱਖ ਸਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨਣਾ, ਕਹਿੰਦੇ ਇਹ ਅਵਸਥਾ ਆ ਜਾਵੇ ਤੇ ਜੇ ਬਹੁਤੇ ਸੁੱਖ ਹੋ ਜਾ ਜਾਣ, ਜਗਤ ਦੇ ਵਿੱਚ ਸ਼ੋਭਾ ਵਡਿਆਈ ਹੋ ਜਾਵੇ, ਤਾਂ ਉਹਨੂੰ ਸਮਝੇ ਕਿ ਇਹ ਗੁਰੂ ਕੇ ਨਾਮ ਦੀ ਸ਼ੋਭਾ ਹੈ, ਗੁਰੂ ਕੇ ਬਾਣੀ ਦੀ ਸ਼ੋਭਾ ਹੈ, ਗੁਰੂ ਕੀ ਬਾਣੀ ਦੀ ਸ਼ੋਭਾ ਹੈ, ਇਹ ਮਨ ਵਿੱਚ ਮੰਨ ਲਵੇ, ਆਪਣੀ ਵਡਿਆਈ ਵਿੱਚ ਨਾ ਪਵੇ। ਇਹ ਸਹਿਜ ਅਵਸਥਾ ਨੂੰ ਪ੍ਰਾਪਤ ਕਰਨ ਦੇ ਗੁਣ ਹਨ। ਸਾਧ ਸੰਗਤ ਪਹਿਲਾਂ ਸਭ ਤੋਂ ਵੱਡਾ ਗੁਣ ਇਹ ਹੈ ਕਿ ਆਪਣੀ ਵਡਿਆਈ ਦੀ ਇੱਛਾ ਨਾ ਰੱਖੇ ਤੇ ਮੇਰੀ ਕੋਈ ਵਡਿਆਈ ਕਰੇ। ਇਹ ਆਮ ਤੌਰ ਤੇ ਸਾਨੂੰ ਸਭਨਾਂ ਨੂੰ ਭੁੱਖ ਹੁੰਦੀ ਬਹੁ ਬੇਨਤੀ ਵਿੱਚ, ਇਹ ਕਾਂਗਰਸ ਹੈ ਕਿ ਮੇਰੀ ਕੋਈ ਵਡਿਆਈ ਕਰੇ, ਆਪਦੇ ਗੁਣਾਂ ਦੀ ਇੱਛਾ ਨਾ ਹੋਣੀ, ਕਿਸੇ ਦੀ ਅਣਹੋਈ ਨਿੰਦਾ ਕਰਨੀ ਇਹ ਤਿਆਗ ਦੇਵੇ, ਦੂਸਰੇ ਦੇ ਗੁਣ ਸੁਣ ਕੇ, ਦੂਸਰੇ ਦੀ ਸੋਭਾ ਸੁਣ ਕੇ ਮਨ ਵਿੱਚ ਖੁਸ਼ ਹੋਵੇ, ਈਰਖਾ ਨਾ ਕਰੇ। ਇਸੇ ਤਰ੍ਹਾਂ ਸਤ ਸੰਤੋਖ ਦਇਆ ਧੀਰਜ ਖਿਮਾ ਵਿਚਾਰ ਗੁਣਾਂ ਨੂੰ ਧਾਰਨ ਕਰੇ, ਸਤਸੰਗ ਦਾ ਧਾਰਨੀ ਹੋਵੇ, ਤਰਕਵਾਦੀ ਨਾ ਬਣੇ, ਸ਼ਰਧਾਵਾਨ ਬਣੇ। ਇਤਕਾਦਿਕ 20 ਗੁਣ ਹਨ, ਇਹਨਾਂ ਗੁਣਾਂ ਦਾ ਧਾਰਨੀ ਬਣੇ। ਮਹਾਰਾਜ ਚੰਡੀ ਪੂਰ ਭਾਈ ਗੁਰੂ ਕਾ ਸਿੱਖ ਸਹਿਜ ਅਵਸਥਾ ਵਿੱਚ ਇਸ ਮਹਾਰਾਜ ਸੱਚੇ ਪਾਤਸ਼ਾਹ ਦੇ ਉਪਦੇਸ਼ ਨੂੰ ਧਾਰਨ ਕਰ ਸਕਦਾ। ਹਜ਼ੂਰ ਫਰਮਾਉਂਦੇ ਹਨ, ਇਹ ਸਿੱਧੇ ਗੁਰੂ ਗਰੀਬ ਮਹਾਰਾਜ ਨੇ ਆਪਦੀਆਂ ਤੇ ਸਾਧ ਸੰਗਤ ਬੇਅੰਤ ਭੂਮਿਕਾ ਦੇ ਉੱਪਰ, ਇਹਨਾਂ ਦੇ ਚਰਨਾਂ ਦੇ ਵਿੱਚ ਭੂਮਿਕਾ ਸਨ ਸਾਰੀਆਂ ਜਿਹੜੀਆਂ ਸਿੱਧਾਂ ਨੇ ਬੜੀ ਮੁਸ਼ਕਿਲ ਨਾਲ ਪ੍ਰਾਪਤ ਕੀਤੀਆਂ ਸਨ। ਸਤਿਗੁਰੂ ਜੀ ਸਹਿਜ ਹੀ ਆਪ ਦੱਸ ਰਹੇ ਨੇ ਕਿ ਭਾਈ ਇਹ ਸਿੱਧੇ ਸਹਿਜ ਅਵਸਥਾ ਸਭ ਤੋਂ ਵੱਡੀ ਅਵਸਥਾ ਹੈ। ਇਸ ਅਵਸਥਾ ਦੇ ਨਾਲ ਜੇ ਕਿਤੇ ਉਸ ਪਰਮਾਤਮਾ ਦੇ ਵਿੱਚ ਅਭੇਦਤਾ ਹੋ ਜਾਵੇ, ਪਰਮਾਤਮਾ ਦੇ ਨਾਲ ਮਿਲਿਆ ਜਾ ਸਕੇ, ਮਹਾਰਾਜ ਕਿਰਪਾ ਕਰਦੇ ਨੇ, ਉਹਦੇ ਦਰ ਦੇ ਉੱਪਰ ਪ੍ਰਵਾਨ ਹੁੰਦਾ ਹੈ ਕਿ ਭਾਈ ਇਹ ਗੁਰਮੁਖ ਪਿਆਰਾ, ਇਸ ਨੂੰ ਕੋਈ ਵਡਿਆਈ ਦੀ ਇੱਛਾ ਨਹੀਂ। ਇਹ ਸਮਝਦਾ ਹੈ ਕਿ ਜੋ ਵਡਿਆਈਆਂ ਹਨ ਗੁਰੂ ਕਿਹਾ ਹਨ, ਨਾਮ ਦੀਆਂ ਹਨ, ਸਿਮਰ ਦੀਆਂ ਹਨ, ਬਾਣੀ ਦੀਆਂ ਹਨ। ਨਾਮ ਸਿਮਰ ਬਾਣੀ ਮੇਰਾ ਨਹੀਂ, ਮੈਂ ਤੇ ਸਿਰਫ ਜਪਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਵੀ ਫਰਮਾਉਂਦੇ ਨੇ ਕਿ ਭਾਈ ਉਹਦੀਆਂ ਬਹੁਤੀਆਂ ਵੱਡੀਆਂ ਵਡਿਆਈਆਂ ਨਾਮ ਦੀਆਂ, ਤੇ ਜਿਹੜਾ ਭਾਈ ਪਰਮਾਤਮਾ ਦਾ ਨਾਮ ਜਪਦਾ ਹੈ, ਉਹਦਾ ਸਿਮਰਨ ਕਰਦਾ ਹੈ, ਉਹਦੀ ਵਡਿਆਈ ਵੀ ਪਰਮਾਤਮਾ ਕਰਵਾ ਦਿੰਦਾ। ਪਰ ਜੇ ਸਮਝੇ ਕਿ ਵਡਿਆਈ ਮੇਰੀ ਹੈ, ਉਹ ਭੇਖੀ ਦੀ ਗੱਲ ਹੁੰਦੀ ਹੈ। ਤੇ ਜੇ ਸਮਝੇ ਇਹ ਵਡਿਆਈ ਪਰਮਾਤਮਾ ਦੇ ਨਾਮ ਦੀ ਹੈ, ਇਹ ਸਹਿਜ ਅਵਸਥਾ ਹੈ। ਸਤਿਗੁਰੂ ਦੀ ਕਿਰਪਾ ਕਰਦੇ ਨੇ ਕਿ ਭਾਈ ਜੇ ਇਹ ਅਵਸਥਾ ਪ੍ਰਾਪਤ ਹੋ ਜਾਵੇ, ਜੇ ਗੁਰੂ ਪਿਆਰੇ ਨੂੰ ਨਾਮ ਜਪਤੇ, ਉਹਦੀ ਆਰਾਧਨਾ ਕਰਕੇ, ਸੰਗਤ ਕਰਕੇ, ਬਾਣੀ ਪੜ੍ਹ ਕੇ, ਤੇ ਫਿਰ ਇਹ ਅਵਸਥਾ ਮਹਾਰਾਜ ਬਖਸ਼ਦੇ ਨੇ। ਤੇ ਮਹਾਰਾਜ ਜੀ ਕਹਿੰਦੇ ਇਹ ਅਵਸਥਾ ਭਾਈ ਇਹਦੇ ਦੁਆਰਾ ਮਿਲਿਆ ਹੋਇਆ ਪਰਮਾਤਮਾ ਦੇ ਨਾਲ, ਉਹਦੇ ਦਰ ਤੇ ਪ੍ਰਵਾਨ ਹੁੰਦਾ ਹੈ।
ਨਾ ਤਿਸ ਮਰਨ ਨਾ ਆਵਣ ਜਾਣ,
ਭਾਈ ਫਿਰ ਇਸ ਅਵਸਥਾ ਵਿੱਚ ਪਹੁੰਚ ਜਾਂਦਾ ਹੈ। ਉਹਦਾ ਜੰਮ ਕੇ ਆਉਣਾ, ਮਰ ਕੇ ਜਾਣਾ, ਇਹ ਸਦਾ ਵਾਸਤੇ ਖਤਮ ਹੁੰਦਾ। 84 ਦੇ ਚੱਕਰ ਵਿੱਚੋਂ ਨਿਕਲ ਜਾਂਦਾ ਹੈ, ਕਿਉਂਕਿ ਜਿਉਂ ਜਲ ਮੈਂ ਜਲ ਆਏ ਖਤਾਨਾ, ਤਿਉਂ ਜੋਤੀ ਸਭ ਜੋਤ ਸਮਾਨਾ, ਉਹਦੀ ਜੋਤ ਉਹਦੇ ਵਿੱਚ ਮਿਲ ਜਾਂਦੀ ਹੈ, ਅਭੇਦਤਾ ਬਣ ਜਾਂਦੀ ਹੈ, ਉਹਦਾ ਜੰਮਣ ਮਰਨ ਦਾ ਚੱਕਰ ਖਤਮ ਹੋ ਜਾਂਦਾ ਹੈ।
ਮਹਾਂਪੁਰੀ ਮਹਿ ਦਾਸ ਦਾਸ ਮਹਿ ਸੋਏ,
ਪ੍ਰਤੱਖ ਰੂਪ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾ ਦਿੱਤਾ, ਕਰਕੇ ਦਿਖਾ ਦਿੱਤਾ। ਫਿਰ ਕਹਿੰਦੀ ਭਾਈ ਇੰਨੀ ਭੇਦਤਾ ਹੋ ਜਾਂਦੀ ਹੈ, ਉਸ ਪ੍ਰਭੂ ਪਰਮਾਤਮਾ ਮਾਲਕ ਦੇ ਵਿੱਚ ਭੇਦਤਾ ਹੋ ਜਾਂਦੀ ਹੈ ਕਿ ਉਹਦੀ ਪਛਾਣ ਨਹੀਂ ਆ ਸਕਦੀ ਕਿ ਇਹ ਸੇਵਕ ਹੈ ਕਿ ਆਪ ਰੂਪ ਹੀ ਹੈ। ਕਿਉਂਕਿ ਮਹਾਰਾਜ ਨੇ ਜੋ ਬਾਣੀ ਵਿੱਚ ਫਰਮਾਇਆ, ਘੱਟ ਘੱਟ ਮੈਂ ਹਰ ਜੀ ਵਸੈ, ਜਦੋਂ ਉਸ ਪਰਮਾਤਮਾ ਦੀ ਸਿਖਿਆਤਾ ਹੁੰਦੀ ਹੈ, ਉਸ ਅਵਸਥਾ ਸਹਿਜ ਅਵਸਥਾ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਦੁਆਰਾ ਸਾਨੂੰ ਸਿੱਖਿਆ ਦੇ ਰਹੇ ਨੇ। ਭਾਵੇਂ ਪ੍ਰਤੱਖ ਰੂਪ ਵਿੱਚ ਵੀ, ਮੈਂ ਪਰਿਤੇ ਮਰਦਾ ਗੰਮੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ, ਆਪੇ ਗੁਰ ਚੇਲਾ, ਆਪੇ ਗੁਰੂ, ਆਪੇ ਚੇਲਾ, ਠਾਕਰ ਮੈਂ ਦਾਸ, ਦਾਸ ਮੈਂ ਸੋਏ, ਆਪ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਪਰਮਾਤਮਾ ਦਾ ਰੂਪ ਜੀ ਦੇ ਪੰਜ ਤੱਤਿਆਂ ਇਹ ਪੁਤਲਾ ਬਣਾ ਕੇ ਇਹਦੇ ਵਿੱਚ ਆਪਣਾ ਸਰੂਪ ਧਾਰਨ ਕੀਤਾ ਹੋਇਆ ਹੈ, ਪ੍ਰਤਿਸ਼ਠਿਤ ਕੀਤਾ ਹੋਇਆ, ਟਿਕਾ ਕੇ ਰੱਖਿਆ ਹੋਇਆ। ਜਦੋਂ ਇਹਦੇ ਵਿੱਚ ਸਖਿਆਤਾ ਹੁੰਦੀ ਹੈ, ਜਿਵੇਂ ਸਾਰੀ ਧਰਤੀ ਦੇ ਵਿੱਚ ਪਾਣੀ ਹੈ, ਪਾਣੀ ਦੀ ਪ੍ਰਾਪਤੀ ਵਾਸਤੇ ਸਾਧਨ ਹਨ, ਜਿਹੜੇ ਸਾਧਨ ਅਪਣਾ ਲੈਂਦੇ ਨੇ, ਕੋਈ ਟਿਊਬਵੈਲ ਲਾ ਲੈਂਦਾ, ਕੋਈ ਖੂਹ ਲਾ ਲੈਂਦਾ, ਕੋਈ ਨਲਕਾ ਲਾ ਲੈਂਦਾ, ਉਹ ਪਾਣੀ ਨੂੰ ਵਰਤ ਸਕਦੇ ਨੇ। ਤੇ ਜੇ ਸਾਧਨ ਨਹੀਂ ਅਪਣਾਏ, ਤੇ ਭਾਵੇਂ ਧਰਤੀ ਵਿੱਚ ਪਾਣੀ ਹੈ, ਪਰ ਉਹ ਉੱਪਰ ਵਸਣ ਵਾਲਾ, ਉਸ ਧਰਤੀ ਦੇ ਉੱਪਰ ਰਹਿਣ ਵਾਲਾ ਜੀਵ ਜੰਤੂ ਅਥਵਾ ਪ੍ਰਾਣੀ ਪਿਆਸੇ ਮਰ ਜਾਂਦੇ ਨੇ। ਇਸ ਵਾਸਤੇ ਸਾਡੇ ਅੰਦਰ ਪ੍ਰਮਾਤਮਾ ਦੀ ਜੋਤ ਤਾਂ ਹੈ, ਮਹਾਰਾਜ ਨੇ ਸਾਨੂੰ ਕਹਿ ਕੇ ਸਮਝਾ ਦਿੱਤਾ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਹੇ ਮਨਾ, ਤੂੰ ਪਰਮਾਤਮਾ ਦਾ ਰੂਪ ਹੈ, ਤੂੰ ਉਹਦੀ ਜੋਤ ਹੈ, ਉਹਦੀ ਜੋਤ ਬਿਨਾਂ ਤੂੰ ਜਿੰਦਾ ਹੀ ਨਹੀਂ ਸਿਰ ਸਕਦਾ। ਤੂੰ ਮੁਰਦਾ ਪੈਦਾ ਹੋਣਾ ਸੀ ਮਾਤਾ ਦੇ ਪੇਟ ਚੋਂ, ਤੇਰੇ ਅੰਦਰ ਉਹਨੇ ਆਪਣੀ ਜੋਤ ਸਥਿਤ ਕੀਤੀ ਹੋਈ ਹੈ। ਇਸ ਕਰਕੇ ਜੇ ਤੂੰ ਉਸ ਜੋਤ ਨੂੰ ਪ੍ਰਗਟ ਕਰ ਲਵੇ, ਵਾਹਿਗੁਰੂ ਦਾ ਨਾਮ ਜਪ ਜਪ ਕੇ ਉੱਥੇ ਤੱਕ ਤੇਰੀ ਪਹੁੰਚ ਬਣ ਜਾਵੇ, ਫਿਰ ਤੇਰਾ ਤੇ ਉਹਦਾ ਜਿਹੜਾ ਫਰਕ ਹੈ, ਜਿਹਦੇ ਧਰਮ ਨੇ ਭੁਲੇਖੇ ਨੇ, ਉਹ ਦੂਰ ਹੋ ਜਾਣਗੇ, ਪਰਦੇ ਚੱਕੇ ਜਾਣਗੇ, ਤੇ ਉਹਦੇ ਵਿੱਚ ਭੇਦ ਹੀ ਹੋ ਜਾਵੇਗਾ, ਠਾਕਰ ਦਾ ਰੂਪ ਹੀ ਬਣ ਜਾਵੇਗਾ।
ਦੇਖਾ ਤਹੇ ਆਵਰ ਨਾ ਕੋਏ,
ਭਾਈ ਜਿੱਥੇ ਜਿੱਥੇ ਜੈ ਜੈ ਦੇਖੋ ਤੈ ਹਜ਼ੂਰ ਦੂਰ ਕਤੋਂ ਨਾ ਜਾਈ। ਫਿਰ ਭਾਈ ਜਿੱਥੇ ਜਿੱਥੇ ਵੀ ਜਿਹਦੇ ਜਿਹਦੇ ਵਿੱਚ ਵੀ ਕੱਲ ਵੀ ਦਾਸ ਨੇ ਬੇਨਤੀ ਕੀਤੀ ਸੀ, ਬਸ ਗਲਤੀ ਨਾਲ ਭਗਤ ਨਾਮਦੇਵ ਜੀ ਦਾ ਨਾਂ ਤੇ ਭਗਤ ਧੰਨੇ ਜੀ ਦੇ ਨਾਂ ਲਿਆ ਗਿਆ ਸੀ। ਭਗਤ ਧੰਨੇ ਨੇ ਜਦੋਂ ਭਾਵੇਂ ਤਿੰਨੇ ਚੁੰਨੇ ਪੱਥਰ ਨੇ ਕੋਈ ਆਪਣਾ ਖਹਿੜਾ ਛਡਾਇਆ ਸੀ ਵੀ ਰੋਜ਼ ਹੀ ਕਹਿੰਦਾ ਪੰਡਿਤ ਜੀ ਮੈਨੂੰ ਵੀ ਕੋਈ ਠਾਕਰ ਦਿਓ, ਤੇ ਜਦੋਂ ਸ਼ਰਧਾ ਭਾਵਨਾ ਦੇ ਨਾਲ ਉਸੇ ਪੱਥਰ ਦੇ ਟੁਕੜੇ ਦੇ ਸਾਹਮਣੇ ਬੈਠ ਕੇ ਅਕਾਲ ਪੁਰਖ ਦੀ ਆਰਾਧਨਾ ਕੀਤੀ, ਉਹਨੂੰ ਦਿਲੋਂ ਸਮਝ ਲਿਆ ਕਿ ਇਹ ਪਰਮਾਤਮਾ ਹੈ, ਇਹਨੇ ਆਰਾਧਨਾ ਕੀਤੀ, ਸਖਿਆਤ ਕਰ ਲਿਆ। ਤੇ ਫਿਰ ਜਦੋਂ ਸਖਿਆਤ ਤਾਂ ਹੋ ਗਈ, ਫਿਰ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਫਿਰ ਸਾਧ ਸੰਗਤ ਅਵਸਥਾ ਬਣ ਗਈ ਕਿ ਹਰ ਵਿਅਕਤੀ ਵਿੱਚ, ਹਰ ਕਣ ਵਿੱਚ, ਹਰ ਜਰਰੇ ਵਿੱਚ ਪਰਮਾਤਮਾ ਦੀ ਜੋਤ ਨਜ਼ਰ ਆਉਣ ਲੱਗ ਪਈ। ਜੇ ਦੇਖਾ ਤਾਂ ਅਵਰ ਨਾ ਕੋਏ, ਜਿੱਥੇ ਜਿੱਥੇ ਵੀ ਦੇਖਦਾ ਉਹਨੂੰ ਪਰਮਾਤਮਾ ਦੀ ਜੋਤ ਹੀ ਨਜ਼ਰ ਆਉਂਦੀ ਹੈ।
ਮੁਖ ਭਗਤ ਸਹਿਜ ਘਰ ਪਾਈਆ,
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਕਿਰਪਾ ਕਰਦੇ ਨੇ ਤੇ ਭਾਈ ਜਿਹੜੇ ਗੁਰਮੁਖ ਪਿਆਰੇ ਨੇ ਉਹ ਸਹਿਜ ਘਰ ਵਿੱਚ ਆ ਜਾਂਦੇ ਨੇ, ਆਪਣੇ ਅੰਤਸਕਰਨ ਦੇ ਵਿੱਚ ਉਹ ਸਹਿਜ ਅਵਸਥਾ ਨੂੰ ਟਿਕਾ ਲੈਂਦੇ ਨੇ, ਭੜਕਣਾ ਉਹਨਾਂ ਦੀ ਖਤਮ ਹੋ ਜਾਂਦੀ
ਹੈ। ਮਰ ਆਈਆ ਜਾਈਆ,
ਭਾਈ ਕਹਿੰਦੇ ਪ੍ਰਾਪਤ ਕਿਵੇਂ ਹੋਵੇਗੀ, ਪੂਰਾ ਗੁਰੂ ਧਾਰਨ ਕਰਨਾ ਪਵੇਗਾ, ਜੋ ਸਤਿਗੁਰੂ ਨੇ ਸਾਨੂੰ ਅਸੋਧ ਫਰਮਾਏ ਹਨ ਕਿ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਜਿਹੜੇ ਅੰਮ੍ਰਿਤ ਛਕ ਲਿਆ ਅਸੀਂ ਗੁਰੂ ਨੂੰ ਧਾਰਨ ਕਰ ਲਿਆ ਤੇ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਬਣ ਗਏ ਅਸੀਂ। ਇਸ ਵਾਸਤੇ ਭਾਈ ਮਹਾਰਾਜ ਕਹਿੰਦੇ ਬਿਨ ਗੁਰ ਭੇਟੇ, ਬਿਨਾਂ ਗੁਰੂ ਨੂੰ ਧਾਰਨ ਕੀਤਿਆਂ ਕੋਈ ਅਵਸਥਾ ਵੀ ਨਹੀਂ ਪ੍ਰਾਪਤ ਹੋਣੀ, ਮਰ ਕੇ ਜਾਂਦਾ ਰਹੇਗਾ, ਜੰਮ ਕੇ ਆਉਂਦਾ ਰਹੇਗਾ। ਕਿਰਪਾ ਕਰਦੇ ਹਨ
ਸੋ ਗੁਰ ਕਰ ਜੇ ਸਾਚ ਦੜਾਵੇ,
ਦਰਵਾਜ਼ੇ ਨੇ ਬੜੇ ਗੁਰੂ ਬਣੇ ਬੈਠੇ ਨੇ, ਕੋਈ ਲਾਲਾ ਵਾਲਾ, ਕੋਈ ਭਾੜਾ ਵਾਲਾ, ਕੋਈ ਕੱਚੇ ਸੌਦੇ ਝੂਠੇ ਸੌਦੇ ਬਣੇ ਫਿਰਦੇ ਨੇ। ਮਹਾਰਾਜ ਕਹਿੰਦੇ ਭਾਈ ਗੁਰੂ ਨੂੰ ਧਾਰਨ ਕਰੋ, ਪਰ ਕਿਵੇਂ ਧਾਰਨ ਕਰੋਗੇ, ਸੋ ਗੁਰ ਕਰੋ ਜੇ ਸਾਚ ਦੜਾਵੇ। ਭਗਤ ਕਬੀਰ ਜੀ ਨੂੰ ਪੁੱਛਿਆ ਕਿ ਜਦੋਂ ਇਹ ਮਨ ਵਿੱਚ ਆਇਆ ਨਾ ਪੰਡੇ ਲੋਕਾਂ ਦੇ ਕਿ ਇੱਕ ਜਲਾਹਿਆਂ ਦਾ ਮੁੰਡਾ ਉੱਠ ਕੇ ਸਿਮਰਨ ਲੱਗ ਪਿਆ ਕਰਨ, ਜਿਵੇਂ ਜਿਵੇਂ ਭਗਤ ਦੀ ਭਗਤੀ ਜੁਗ ਦੇ ਵਿੱਚ ਪ੍ਰਗਟ ਹੋਈ, ਉਹਨਾਂ ਦੀ ਵਡਿਆਈ ਮਹਿਮਾ ਦੂਰ ਤੱਕ ਫੈਲ ਗਈ, ਫਿਰ ਉਹਨਾਂ ਦੇ ਕੋਲ ਲੋਕ ਆਉਣ ਲੱਗ ਪਏ ਤੇ ਨਾਲ ਤਰਕ ਦੇ ਨਾਲ ਗੱਲ ਕਰਦੇ। ਭਗਤ ਕਬੀਰ ਜੀ ਨੂੰ ਪੁੱਛਿਆ ਭਗਤ ਜੀ ਕਿਹੋ ਜਿਹਾ ਗੁਰੂ ਧਾਰਨ ਕਰਨਾ ਚਾਹੀਦਾ, ਤੇ ਭਾਈ ਜੀ ਕਹਿੰਦੇ ਭਾਈ ਦੱਸ ਦਿੰਦੇ ਕਿ ਇਹੋ ਜਿਹਾ ਗੁਰੂ ਧਾਰਨ ਕਰਨਾ। ਕਹਿੰਦੇ ਫਿਰ ਇਹ ਵੀ ਦੱਸਿਓ ਕਿ ਇਸ ਗੁਰੂ ਦਾ ਧਿਆਨ ਕਿਵੇਂ ਧਰਨਾ, ਫਿਰ ਇਹ ਵੀ ਦੱਸਿਓ ਮਰਦੀ ਤੇ ਸਾਰੀ ਦੁਨੀਆਂ ਤੁਸੀਂ ਕਹਿੰਦੇ ਕਬੀਰ ਮਰਤਾ ਮਰਦਾ ਜਗ ਨੂੰ ਹੈ, ਮਰ ਤੇ ਨਾ ਜਾਣਿਆ ਕੋਈ ਕਿਵੇਂ ਮਰਨਾ ਚਾਹੀਦਾ। ਤੇ ਭਗਤ ਜੀ ਬਾਣੀ ਵਿੱਚ ਫਰਮਾਉਂਦੇ ਨੇ, ਸਤਿਗੁਰੂ ਪਾਤਸ਼ਾਹ ਜੀ ਨੇ ਰਹਿਮਤ ਕੀਤੀ, ਭਗਤ ਜੀ ਦੀ ਇਹ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕਿਤ ਕਰਕੇ ਸਾਨੂੰ ਹਮੇਸ਼ਾ ਵਾਸਤੇ ਉਪਦੇਸ਼ ਰੱਖ ਦਿੱਤਾ। ਕੀ ਫਰਮਾਉਂਦੇ ਨੇ, ਕਹਿੰਦੇ ਸੋ ਗੁਰ ਕਰੋ ਦੁਬਾਰ ਨਾ ਕਰਨਾ, ਸੋ ਧਿਆਨ ਧਰੋ ਜਿਬਹਰ ਨਾ ਧਰਨਾ, ਐਸੇ ਮਰੋ ਜਿਬਹਰ ਨਾ ਮਰਨਾ। ਕਹਿੰਦੇ ਸੋ ਗੁਰੂ ਕਰੋ ਜਿਹੜਾ ਦੁਬਾਰਾ ਨਾ ਕਰਨਾ ਪਵੇ, ਐਸੇ ਗੁਰੂ ਧਾਰਨ ਕਰ ਲੈਂਦੇ ਨੇ ਮਨੁੱਖ, ਮਨੁੱਖ ਨੂੰ ਮਨੁੱਖ ਗੁਰੂ ਧਾਰਨ ਕਰ ਲੈਂਦਾ ਜਦੋਂ ਵੇਖਦੇ ਨੇ ਕਿ ਇਹ ਵਿਚਾਰੀ ਹੈ, ਇਹਦੇ ਗਰਾਹਾਂ ਕਰਕੇ ਤਾਂ ਇਹਨੂੰ ਦੁਨਿਆਵੀ ਅਦਾਲਤਾਂ ਨੇ ਕੈਦ ਕਰ ਲਿਆ, ਇਹ ਜੇਲ੍ਹ ਵਿੱਚ ਸੁੱਟ ਦਿੱਤਾ, ਮਨ ਵਿੱਚ ਪਛਤਾਵਾ ਹੋ ਜਾਂਦਾ। ਇਹ ਮਨਾ ਇਹ ਨੀਮ ਰਹਿਮੀ ਦਵਾ ਲਈ, ਕੱਚੇ ਜੇ ਗੁਰੂ ਨੂੰ ਧਾਰਨ ਕਰ ਲਿਆ ਤੇ ਗਲਤੀ ਹੋ ਗਈ। ਸੋ ਗੁਰ ਕਰੋ ਜੇ ਸਾਚ ਦਿੜਾਵ ਹੈ, ਮਨ ਕਹਿੰਦੇ ਜਿਹੜੇ ਸੱਚੇ ਨਾਮ ਨੂੰ ਦਿੜ ਕਰਾਵੇ ਮਨ ਦੇ ਵਿੱਚ, ਐਸੇ ਗੁਰੂ ਧਾਰਨ ਕਰੋ। ਤੇ ਸਾਨੂੰ ਤਾਂ ਕੋਈ ਭਰੇਖਾ ਹੀ ਨਹੀਂ ਭਾਈ, ਤਨ ਕਲ ਵੀ ਧਰ ਪਾਤਸ਼ਾਹ ਜੀ ਨੇ ਸਾਨੂੰ ਹੁਕਮ ਹੀ ਕਰ ਦਿੱਤਾ, ਆ ਗਿਆ ਭਈ ਅਕਾਲ ਤਬਹ ਚਲਾਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਤੋਂ ਮਿਲਬੋ ਚਾਹ ਖੋਜ ਸ਼ਬਦ ਲੈ ਲੋ। ਸਾਨੂੰ ਭੁਲੇਖਾ ਕੋਈ ਭੁਲੇਖਾ ਨਹੀਂ। ਇਸ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਕਿਰਪਾ ਕਰਦੇ ਨੇ ਕਿ ਐਸੇ ਗੁਰੂ ਨੂੰ ਧਾਰਨ ਕਰੋ ਜੋ ਸੱਚੇ ਨਾਮ ਦਾ ਸਤਨਾਮ ਸ੍ਰੀ ਵਾਹਿਗੁਰੂ ਦਾ ਨਾਮ ਦ੍ਰਿੜ ਕਰਵਾ ਦੇਵੇ।
ਅਕਥ ਕਥਾਵੇ ਸਬਦ ਮਿਲਾਵੇ।
ਭਾਈ ਜਿਹੜਾ ਅਕਥ ਹੈ ਜਿਹਦਾ ਸਤਸੰਗ ਜੀ ਸੁਰਤੀ ਬਿਰਤੀ ਕਰਕੇ ਉਹਨੂੰ ਕਥਿਆ ਨਹੀਂ ਜਾ ਸਕਦਾ ਕਿ ਉਹਨੂੰ ਲਖਣਾ ਬਿਰਤੀ ਕਰਕੇ। ਲਖਣਾ ਬਿਰਤੀ ਕੀ ਹੈ? ਮਨ ਵਿੱਚ ਧਿਆਨ ਧਾਰ ਕੇ ਉਹਦੇ ਸਰੂਪ ਨੂੰ ਸਮਝਣ ਦਾ ਯਤਨ ਕਰਨਾ ਕਿ ਤੂੰ ਤਾਂ ਬੇਅੰਤ ਹੈ, ਤੇਰੇ ਵਰਗਾ ਹੋਰ ਕੋਈ ਨਹੀਂ। ਲਖਣਾ ਬਿਰਤੀ ਕਹਿੰਦੇ ਨੇ। ਲਖਣਾ ਬਿਰਤੀ ਦੇ ਨਾਲ ਜਿਸਨੂੰ ਸਾਨੂੰ ਸਮਝਾ ਦੇਵੇ ਪਰਮਾਤਮਾ ਦਾ ਉਹ ਸਰੂਪ, ਉਹਦੇ ਲੱਖਣ, ਉਹਦੇ ਗੁਣ, ਉਹਦੀਆਂ ਵਡਿਆਈਆਂ। ਕਹਿੰਦੇ ਐਸੇ ਗੁਰੂ ਧਾਰਨ ਕਰੋ ਜਿਹੜਾ ਉਸ ਇਕੱਠ ਨੂੰ ਲਖਣਾ ਬਿਰਤੀ ਦੁਆਰਾ ਸਾਨੂੰ ਲਿਖਾ ਦੇਵੇ।
ਹਰ ਕੇ ਲੋਕ ਆਵਰ ਨਹੀਂ ਕਾਰਾ।
ਕਹਿੰਦੇ ਭਾਈ ਹੇ ਹਰੀ ਪਰਮਾਤਮਾ ਦੇ ਭਗਤੋ, ਕਹਿੰਦੇ ਹੋਰ ਕੋਈ ਕਾਰਜ ਨਹੀਂ, ਹੋਰ ਕੋਈ ਰਸਤਾ ਨਹੀਂ, ਹੋਰ ਕੋਈ ਕੰਮ ਨਹੀਂ ਕਿ ਪਿੱਠੇ ਲੰਮਕੋ, ਧੂਣੀਆਂ ਧਾਵੋ, ਜਲ ਧਾਰੇ ਕਰੋ, ਸੁਣਾ ਨੂੰ ਪੂਜਦੇ ਰਹੋ। ਕਹਿੰਦੇ ਭਾਈ ਹੋਰ ਕੋਈ ਕਾਰਜ ਨਹੀਂ, ਆਹ ਕੰਮ ਹੈ ਪਰਮਾਤਮਾ ਦਾ ਨਾਮ ਜਪਣ ਦਾ।
ਸਾਚੋ ਠਾਕੁਰ ਸਾਚ ਪਿਆਰਾ।
ਸਾਡਾ ਮਾਲਕ ਵੀ ਸੱਚਾ ਹੈ, ਆਦਿ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋਸੀ ਭੀ ਸੱਚ। ਤੇ ਸਾਡਾ ਮਾਲਕ ਹਮੇਸ਼ਾ ਵਾਸਤੇ ਸੱਚਾ ਹੈ, ਉਹਨੂੰ ਕੋਈ ਝੂਠਾ ਨਹੀਂ ਕਰ ਸਕਦਾ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਉਸ ਸੱਚੇ ਅਕਾਲ ਪੁਰਖ ਦੀ ਰੱਦ ਨਾ ਕਰੋ।
ਮਨ ਮਹਿ ਮਨੁਆ ਮਨ ਮਹਿ ਸਾਚਾ।
ਹਜ਼ੂਰ ਫਰਮਾਉਂਦੇ ਹਨ ਕਿ ਭਾਈ ਇਸ ਤਨ ਦੇ ਵਿੱਚ ਜਿਹੜਾ ਪੰਜ ਭੂਤਕ ਸਰੀਰ ਹੈ ਇਹਦੇ ਵਿੱਚ ਮਨ ਵੱਸਦਾ, ਸਾਡਾ ਮਨ ਇਹਦੇ ਵਿੱਚ ਰਹਿੰਦਾ ਹੈ, ਤੇ ਮਨ ਮਹਿ ਸਾਚਾ, ਤੇ ਮਨ ਦੇ ਵਿੱਚ ਉਸ ਸੱਚੇ ਪਰਮਾਤਮਾ ਦਾ ਨਾਮ ਹੈ, ਉਹ ਸੱਚਾ ਵੱਸਦਾ ਹੈ। ਅਥਵਾ ਤਨ ਮਹਿ ਸਾਚਾ, ਕਹਿੰਦੇ ਤਨ ਕਰਕੇ ਉਸ ਸੱਚੇ ਪਰਮਾਤਮਾ ਦੇ ਨਾਮ ਨੂੰ ਜਪਣਾ ਚਾਹੀਦਾ। ਇਸ ਵਾਸਤੇ ਭਾਈ ਤਨ ਮੈਂ ਮਨੁਆ ਮਨ ਮੈਂ ਸੱਚਾ, ਕਹਿੰਦੇ ਤਨ ਕਰਕੇ ਇਸ ਪਰਮਾਤਮਾ ਦੇ ਨਾਮ ਨੂੰ ਮਨੁਆ ਮੰਨਣਾ ਚਾਹੀਦਾ, ਸੁਣਿਆ ਮੰਨਿਆ ਮਨ ਕੀਤਾ ਭਾਉ। ਅਜੀਬ ਫਰਮਾਉਂਦੇ ਹਨ ਤਨ ਮੈਂ ਮਨੁਆ, ਇਸ ਤਨ ਦੇ ਰਾਹੀਂ ਉਸ ਪਰਮਾਤਮਾ ਦੇ ਨਾਮ ਨੂੰ ਮੰਨਣਾ ਚਾਹੀਦਾ, ਤਰਕ ਨਹੀਂ ਕਰਨੀ ਚਾਹੀਦੀ, ਸਤ ਸ਼ਰਧਾ ਨਾਲ ਉਸ ਪਰਮਾਤਮਾ ਦੇ ਨਾਮ ਨੂੰ ਮੰਨਣਾ ਚਾਹੀਦਾ। ਮਨ ਮੈਂ ਸੱਚ, ਜਦੋਂ ਮੰਨ ਲਿਆ ਤੇ ਫਿਰ ਉਸ ਸੱਚੇ ਪਾਤਸ਼ਾਹ ਦੇ ਨਾਮ ਨੂੰ ਦ੍ਰਿੜਤਾ ਦੇ ਨਾਲ ਸੱਚਾ ਮੰਨ ਕੇ ਕਿ ਇਹ ਆਦਿ ਸੱਚ ਹੈ, ਪਰਮਾਤਮਾ ਦਾ ਨਾਮ ਹੀ ਸੱਚਾ ਹੈ, ਉਹਦੀ ਆਰਾਧਨਾ ਕਰਨੀ ਚਾਹੀਦੀ ਹੈ।
ਸਾਚਾ ਮਿਲ ਸਾਚੇ ਰਾਚਾ।
ਤੇਰੀ ਇਹ ਆਰਾਧਨਾ ਪ੍ਰਵਾਨ ਹੋ ਗਈ, ਸੋ ਸੱਚਾ। ਕਹਿੰਦੇ ਉਹ ਜਿਹੜਾ ਸੱਚਾ ਪਰਮਾਤਮਾ ਸੱਚਾ ਵਾਹਿਗੁਰੂ ਹੈ, ਉਹ ਸੱਚੇ ਦੇ ਵਿੱਚ ਜੇ ਆਪਾਂ ਮਿਲ ਗਏ, ਮਿਲ ਸੱਚੇ ਰਾਚਾ, ਤੇ ਫਿਰ ਉਹਦੇ ਵਿੱਚ ਹਮੇਸ਼ਾ ਵਾਸਤੇ ਉਪਯੋਗ ਹੋ ਜਾਵੇਗਾ।
ਸੇਵਕ ਪ੍ਰਭ ਕਾ ਲਾਗਾ ਪਾਏ।
ਦੇ ਵਿੱਚ ਇਹ ਗੁਣ ਹੋਣੇ ਚਾਹੀਦੇ ਹੈ ਕਿ ਉਹ ਪ੍ਰਭੂ ਦੀ ਸ਼ਰਨ ਵਿੱਚ ਆ ਕੇ, ਸਤਿਗੁਰ ਦੀ ਸ਼ਰਨ ਵਿੱਚ ਆ ਕੇ, ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨੀ ਲੱਗ ਜਾਣ, ਜੋ ਸ਼ਬਦ ਰੂਪ ਚਰਨਾ ਉਹਦੀ ਆਰਾਧਨਾ ਕਰਨ।
ਸਤਿਗੁਰੇ ਪੂਰਾ ਮਿਲਾ ਮਿਲਾਏ।
ਇਹ ਭਾਈ ਤਰੀਕੇ ਹਨ ਸਿੱਧੋ, ਇਹਨਾਂ ਤਰੀਕਿਆਂ ਦੇ ਨਾਲ ਪੂਰੇ ਸਤਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ।
ਆਪ ਦਿਖਾਵੇ ਆਪੇ ਦੇਖੇ।
ਸਾਡੀ ਸ਼ਕਤੀ ਨਹੀਂ, ਸਤਸੰਗ ਆਪਣੇ ਵਿੱਚ ਕੀ ਪਾਇਆ ਸੀ, ਸ਼ਕਤੀ ਸੀ ਕਿ ਅਸੀਂ ਸੱਚੀ ਗੁਰੂ ਕੀ ਬਾਣੀ ਨੂੰ ਅਸੀਂ ਇਸ ਜਗ ਦੇ ਵਿੱਚ ਜਪ ਸਕਦੇ, ਦਰਸ਼ਨ ਵੀ ਕਰ ਸਕਦੇ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਐਸੀ ਬਖਸ਼ਿਸ਼ ਕੀਤੀ, ਤੁਰ ਕੇ ਬਾਣੀ ਆਈ ਤੈਨੂੰ ਸਗਲੀ ਚਿੰਤ ਮਟਾਈ। ਕਹਿੰਦੇ ਆ ਗੁਰਸਿੱਖੋ, ਇਹ ਧਰਤੀ ਬਾਣੀ ਕੌਣ ਲਿਆਇਆ ਭਾਈ? ਕਿਵੇਂ ਆ ਗਈ ਧਰਤੀ ਬਾਣੀ? ਆਪ ਨਿਰੰਕਾਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੁਲਤਾਨਪੁਰ ਦੀ ਧਰਤੀ ਤੇ ਵੇਈ ਨਦੀ ਦੇ ਰਾਹੀਂ ਜਲ ਦੇ ਵਿੱਚ ਪ੍ਰਵੇਸ਼ ਹੋ ਕੇ ਸੱਚਖੰਡ ਗਏ, ਤੇ ਸੱਚਖੰਡ ਤੋਂ ਬਾਣੀ ਲਿਆ ਕੇ ਸਾਨੂੰ ਦਿੱਤੀ। ਇੱਡਾ ਵੱਡਾ ਪਰਉਪਕਾਰ ਕਲਯੁਗ ਦੇ ਵਿੱਚ ਸਾਡੇ ਉੱਪਰ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਇਸ ਕਰਕੇ ਭਾਈ ਸਤਿਗੁਰੂ ਪਾਤਸ਼ਾਹ ਜੀ ਪਰਮਾਉਂਦੇ ਹਨ ਕਿ ਆਪ ਦਿਖਾਏ ਆਪੇ ਦੇਖੇ, ਜਿਹਨੇ ਆਪ ਇੰਨੀ ਵੱਡੀ ਕਿਰਪਾ ਕੀਤੀ ਹੈ, ਜੇ ਅਸੀਂ ਉਹਦੇ ਭਾਵਨਾ ਦੇ ਨਾਲ ਉਹ ਸਿੱਖੀ ਨੂੰ ਧਾਰਨ ਕਰਾਂਗੇ, ਉਸ ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰਾਂਗੇ, ਗੁਰੂ ਤੇ ਸਿੱਖ ਬਣ ਕੇ ਸ਼ਰਧਾ ਤੇ ਭਾਵਨਾ ਰੱਖ ਕੇ ਗੁਰੂ ਦੀ ਬਾਣੀ ਪੜ੍ਹਾਂਗੇ, ਉਪਦੇਸ਼ ਨੂੰ ਮੰਨਾਂਗੇ, ਫਿਰ ਆਪ ਦਿਖਾਵਾ ਹੈ ਆਪੇ ਦੇਖੇ, ਉਹ ਸਾਡੇ ਕੀਤੇ ਹੋਏ ਕੰਮਾਂ ਨੂੰ ਦੇਖ ਵੀ ਰਿਹਾ। ਜਦੋਂ ਉਸਨੇ ਦੇਖ ਲਿਆ ਕਿ ਤਾਂ ਗੁਰੂ ਦਾ ਸਿੱਖ ਨੇਮ ਦੇ ਨਾਲ ਅੰਮ੍ਰਿਤ ਵੇਲੇ ਉੱਠਦਾ ਹੈ, ਇਸ਼ਨਾਨ ਕਰਦਾ ਹੈ, ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਫਿਰ ਆਪ ਦਿਖਾਵਾ ਹੈ, ਆਪੇ ਉਸ ਪਰਮਾਤਮਾ ਦੇ ਦਰਸ਼ਨ ਵੀ ਕਰਵਾ ਦੇਵੇਗਾ। ਲਿਬਾਸ ਬਣਾ ਕੇ ਨਹੀਂ ਗੱਲ ਭੇਜਣ ਵਾਲੀ, ਪਰਮਾਤਮਾ ਦਾ ਮਿਲਾਪ ਲਿਬਾਸਾਂ ਦੇ ਵਿੱਚ ਨਹੀਂ। ਕਹਿੰਦੇ ਜੇ ਆਪਣਾ ਹੱਥ ਵੀ ਧਾਰ ਕੇ ਬਹਿ ਜਾਵੇ, ਪੁੱਠਾ ਵੀ ਲਮਕ ਲਵੇ, ਧੂਣੇ ਪਾ ਲਵੇ, ਤੂੰ ਜਾ ਕੇ ਮਸਾਲਾ ਦੀਆਂ ਸਵਾਹਾਂ ਵੀ ਜਾ ਕੇ ਆਪਣੇ ਸਿਰ ਵਿੱਚ ਪਵਾ ਲਵੇ, ਕੋਈ ਲਾਭ ਨਹੀਂ ਜੀ ਆਉਣਾ। ਫਿਰ ਭਾਈ ਇੱਕੋ ਇੱਕ ਤਰੀਕਾ ਹੈ ਕਿ ਪਰਮਾਤਮਾ ਦਾ ਸ਼ਰਧਾ ਤੇ ਭਾਵਨਾ ਦੇ ਨਾਲ ਜਪਿਆ ਹੋਇਆ ਨਾਮ ਧਾਰਨ ਕੀਤੀ ਹੋਈ ਸਿੱਖੀ, ਇੱਕ ਰਸਤਾ ਦਿਖਾਇਆ ਸਾਨੂੰ ਮਹਾਰਾਜ ਨੇ, ਇਸ ਰਸਤੇ ਤੇ ਚੱਲ ਕੇ ਹਰ ਤਰ੍ਹਾਂ ਦੇ ਹੱਥ ਤਿਆਗ ਕੇ ਗੁਰੂ ਦੀ ਸ਼ਰਨ ਵਿੱਚ ਆਈਏ, ਭੇਖਾ ਲਿਬਾਸਾਂ ਦੇ ਵਿੱਚ ਨਾ ਭਿੱਜੀਏ ਤੇ ਨਾ ਉਹ ਭੇਖਾ ਲਿਬਾਸਾਂ ਨੂੰ ਆਪ ਧਾਰਨ ਕਰੀਏ। ਸਤਿਗੁਰੂ ਰਹਿਮਤ ਕਰਨ, ਕਿਰਪਾ ਕਰਨ, ਸਾਨੂੰ ਸਿੱਖੀ ਦੀ ਦਾਤ ਬਖਸ਼
ਦੇਣ। ਅੰਮ੍ਰਿਤ ਪਾਇਆ,
ਦੇਖੋ ਵਿਚਾਰ ਕਰਕੇ ਦੇਖੋ ਸਿੱਧੋ, ਗੁਰੂ ਗਰੀਬ ਨੂੰ ਆਹ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਆਹ ਮਿੱਟੀ ਦੇ ਭਾਂਡੇ ਘੜ ਕੇ ਪੰਜਾਂ ਤੱਤਾਂ ਦੇ, ਪੰਜ ਤੱਤ ਦਾ ਭਾਂਡਾ ਘੜਿਆ ਮਹਾਰਾਜ ਨੇ, ਪਰ ਕਮਾਲ ਦੀ ਗੱਲ ਕਿ ਇਹਦੇ ਵਿੱਚ ਅੰਮ੍ਰਿਤ ਨਾਮ ਰੱਖ ਦਿੱਤਾ ਆਪ ਨੇ, ਇਹਦੇ ਵਿੱਚ ਆਪ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਅੰਮ੍ਰਿਤ ਨਾਮ ਇਹਦੇ ਵਿੱਚ ਪਾ ਦਿੱਤਾ।
ਭਗਤ ਪ੍ਰਭ ਮਨ ਪਤੀ ਆਇਆ,
ਭਾਈ ਇਸ ਅੰਮ੍ਰਿਤ ਨਾਮ ਨੂੰ ਇਸ ਪੰਜ ਤੱਤ ਦੇ ਭਾਂਡੇ ਵਿੱਚੋਂ ਕਿਸੇ ਨੇ ਪ੍ਰਾਪਤ ਵੀ ਕੀਤਾ? ਕਲਗੀਧਰ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਨੂੰ ਪੁੱਛਣਾ ਕਰੀਏ, ਮਹਾਰਾਜ ਜੀ ਇਸ ਪੰਜ ਤੱਤ ਦੇ ਭਾਂਡੇ ਵਿੱਚੋਂ ਕਿਸੇ ਨੂੰ ਅੰਮ੍ਰਿਤ ਪ੍ਰਾਪਤ ਹੋਇਆ, ਨਾਮ ਅੰਮ੍ਰਿਤ ਕਿਸੇ ਨੇ ਗ੍ਰਹਿਣ ਕਰ ਲਿਆ? ਸਤਿਗੁਰੂ ਜੀ ਫਰਮਾਉਂਦੇ ਨੇ ਜੇ ਇਹਨੂੰ ਪ੍ਰੇਮ ਕੀਓ ਤੇ ਹੀ ਪ੍ਰਭ ਪਾਓ। ਜਿਨ੍ਹਾਂ ਨੇ ਭਾਈ ਪਰਮਾਤਮਾ ਦੇ ਨਾਮ ਨਾਲ ਪ੍ਰੇਮ ਧਾਰਨ ਕਰ ਲਿਆ, ਸ਼ਰਧਾ ਧਾਰਨ ਕਰ ਲਈ, ਉਹਨਾਂ ਨੇ ਭਾਈ ਇਸ ਭਾਂਡੇ ਵਿੱਚੋਂ ਅੰਮ੍ਰਿਤ ਪ੍ਰਾਪਤ ਕਰ ਲਿਆ, ਨਾਮ ਪ੍ਰਾਪਤ ਕਰ ਲਿਆ। ਪ੍ਰੇਮ ਭਗਤ ਪ੍ਰਭ ਮਨ ਪਤੀ ਆਇਆ, ਪ੍ਰੇਮਾ ਭਗਤ ਦੇ ਨਾਲ ਨੌ ਪ੍ਰਕਾਰ ਦੀ ਭਗਤੀ ਹੈ, ਉਹਦੇ ਵਿੱਚ ਪ੍ਰੇਮਾ ਭਗਤੀ ਸਭ ਤੋਂ ਉੱਤਮ ਹੈ। ਸ਼ਰਧਾ ਤੇ ਭਾਵਨਾ ਰੱਖ ਕੇ ਭਗਤੀ ਕਰਨੀ, ਮਹਾਰਾਜ ਕਹਿੰਦੇ ਭਾਈ ਪ੍ਰੇਮ ਭਗਤ ਪ੍ਰਭ ਮਨ ਪਤੀ ਆਇਆ, ਫਿਰ ਪ੍ਰਭੂ ਦੇ ਵਿੱਚ ਸਾਡਾ ਮਨ ਪਤੀਜ ਗਿਆ ਕਿ ਇਹ ਪ੍ਰਭੂ ਜੋ ਕੁਝ ਕਰਦਾ ਹੈ, ਪਰਮਾਤਮਾ ਜੋ ਕੁਝ ਕਰਦਾ ਸਾਡੇ ਭਲੇ ਲਈ ਕਰਦਾ ਹੈ। ਜਦੋਂ ਅਸੀਂ ਪਰਮਾਤਮਾ ਦੇ ਪਤੀਜ ਗਏ ਤੇ ਫਿਰ ਪਰਮਾਤਮਾ ਤਾਂ ਸਾਡੇ ਅੰਦਰ ਹੀ ਹੈ ਭਾਈ, ਉਹ ਵੀ ਸਾਡੇ ਤੇ ਪਤੀਜ ਗਿਆ ਕਿ ਇਹ ਮੇਰਾ ਸੇਵਕ ਹੈ, ਮੇਰਾ ਸਿੱਖ ਹੈ। ਫਿਰ ਅਚਿੰਤ ਕੰਮ ਕਰੇ ਪ੍ਰਵਚਨ ਕੇ ਜਿਨ ਹਰ ਕਾ ਨਾਮ ਪਿਆਰਾ, ਗੁਰ ਪ੍ਰਸਾਦ ਸਦਾ ਮਨ ਵਸਿਆ, ਸਭ ਕਾਜ ਸਵਾਰਨ ਹਾਰਾ। ਉਹ ਤਾਂ ਸਾਡੇ ਅੰਦਰ ਹੀ ਬੈਠਾ ਹੈ। ਇਸ ਵਾਸਤੇ ਭਾਈ ਸਤਿਗੁਰੂ ਜੀ ਨੇ ਕਿਰਪਾ ਕੀਤੀ, ਆਪ ਹੀ ਮਾਰ ਸੱਚੇ ਪਾਤਸ਼ਾਹ ਵੀ ਸਾਡੇ ਤੇ ਪਤੀਜ ਕੇ ਕਿਰਪਾ ਕਰ ਦਿੱਤੀ।
ਪਾੜੇ ਪਾੜੇ ਭੁੱਲ ਹੋਏ ਚੋਟਾ ਖਾ ਹੋਏ,
ਭਾਈ ਜਿਹੜੀ ਆਪਣੀ ਸਿਆਣਪ ਦੇ ਉਹ ਜੱਜੇ ਵਿੱਚ ਮੈਂ ਬੜਾ ਸਿਆਣਾ, ਮੈਂ ਬੜੇ ਗ੍ਰੰਥ ਪੜ੍ਹੇ ਨੇ, ਜੇਤਾ ਪੜ੍ਹਿਆ ਤੇਤਾ ਕੜਿਆ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜੀਆਂ ਆਪਣੀਆਂ ਹਜਤ ਦੁਨਿਆਵੀ ਸਿਆਣਪਾਂ ਹਨ, ਸਹਿਸ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ, ਬਹੁਤ ਸਿਆਣਪ ਜਾਂ ਤਾਂ ਭੈ ਵਿਆਪਾ ਹੈ। ਕਹਿੰਦੀ ਆਪਣੀ ਸਿਆਣਪ ਵਰਤੀ ਗਿਆ ਨਾ ਕਿ ਮੈਂ ਬੜਾ ਸਿਆਣਾ ਹੈ, ਆਹ ਕਿਵੇਂ ਹੋ ਸਕਦਾ ਹੈ, ਆਹ ਕਿਵੇਂ ਹੋ ਸਕਦਾ, ਤਰਕੀ ਕਰੀ ਗਿਆ ਆਪਣੀ ਸਿਆਣਪ, ਇੱਥੋਂ ਤੱਕ ਕਿ ਆਪਣੀ ਕਹੀ ਹੋਈ ਗੱਲ ਤੇ ਵੀ ਭਰੋਸਾ ਨਾ ਰੱਖਿਆ ਕਿ ਜਿਹੜੀ ਮੈਂ ਅੱਜ ਤੋਂ ਪੰਜ ਸਾਲ ਪਹਿਲਾਂ ਗੱਲ ਕਹਿੰਦਾ ਸੀ ਨਾ ਉਹ ਨਹੀਂ ਠੀਕ ਸੀ, ਆਪਣੇ ਆਪ ਤੋਂ ਭਰੋਸਾ ਨਹੀਂ, ਇੰਨਾ ਸਿਆਣਾ ਬਣ ਗਿਆ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਾਂ ਸਾਨੂੰ ਹੁਕਮ ਕੀਤਾ ਸੀ ਕਿ ਭਾਈ ਆਪਣੀ ਸਿਆਣਪ ਛੱਡ ਦੇ, ਜਿਹੜੀ ਸਿਆਣਪ ਵਾਲੀ ਤੇਰੀ ਬੁੱਧੀ ਹੈ ਨਾ ਉਹਨੂੰ ਤੂੰ ਪਿੱਛੇ ਰੱਖ, ਇਸ ਵਾਸਤੇ ਹੁਕਮ ਕਰ ਦਿੱਤਾ ਸੀ ਗੁਰ ਕੀ ਮਤ ਤੂੰ ਲੇਹ ਲੇਹ, ਭਗਤ ਬਿਨਾ ਬਹੁ ਡੂਬੇ ਸਿਆਣੇ, ਭਗਤੀ ਤੋਂ ਬਿਨਾਂ ਵੱਡੇ ਵੱਡੇ ਸਿਆਣੇ ਕਹਿੰਦੇ ਭਾਵ ਸੰਸਾਰ 'ਚ ਡੁੱਬ ਗਏ। ਜੇ ਤੂੰ ਤਰਨਾ ਹੈ ਤੇ ਫਿਰ ਗੁਰੂ ਕੀ ਮਤ ਨੂੰ ਧਾਰਨ ਕਰ, ਕਹਿੰਦੇ ਪੜ੍ਹ ਪੜ੍ਹ ਭੁੱਲਾ, ਪੜ੍ਹ ਪੜ੍ਹ ਕੇ ਵੀ ਭੁੱਲਦਾ ਹੀ ਰਿਹਾ ਪਰਮਾਤਮਾ ਦੇ ਨਾਮ ਨੂੰ, ਚੂਟਾਂ ਖਾਏ, ਫਿਰ ਅਖੀਰ ਨੂੰ ਜਮਾਂ ਦੀਆਂ ਚੂਟਾਂ
ਖਾਏਗਾ।
ਬਹੁਤੀਆਂ ਸਿਆਣਪਾਂ ਵਿੱਚ ਹੀ ਲੱਗਾ ਰਿਹਾ, ਪਰਮਾਤਮਾ ਦਾ ਨਾਮ ਜਪਿਆ ਹੀ ਨਹੀਂ, ਤੇ ਫਿਰ 84 ਦੇ ਚੱਕਰ ਵਿੱਚ ਪੈ ਕੇ ਆਉਂਦਾ ਜਾਂਦਾ ਰਹੇਗਾ।
ਜਪੈ ਪਾਉ ਭੋਜਨ ਖਾਏ,
ਸਿੱਧੇ ਸਤਿਗੁਰੂ ਦਾ ਇਹ ਉਪਦੇਸ਼ ਹੈ, ਅਕਾਲ ਪੁਰਖ ਦਾ ਇਹ ਆਦੇਸ਼ ਹੈ ਕਿ ਭਾਈ ਜਦੋਂ ਅਸੀਂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਮ ਜਪਾਂਗੇ ਨਾ, ਤੇ ਨਾਮ ਜਪੈ ਪਾਉ ਭੋਜਨ ਖਾਏ, ਜਦੋਂ ਅਸੀਂ ਨਾਮ ਜਪਾਂਗੇ, ਕਹਿੰਦੇ ਭਾਈ ਸਤਿਗੁਰੂ ਪਾਤਸ਼ਾਹ ਜੀ ਇਹ ਕਿਰਪਾ ਕਰਨਗੇ ਕਿ ਨਹੀਂ ਤੇ ਆਪਣੀ ਸਿਆਣ ਵਿੱਚ ਜਿੰਨਾ ਜਿੰਨਾ ਅਸੀਂ ਪੜ੍ਹਿਆ ਓਨਾ ਹੀ ਪੜ੍ਹਿਆ, ਉਹਦੇ ਵਿੱਚ ਪੈ ਕੇ ਅਸੀਂ ਭੁੱਲ ਗਏ ਤੇ ਪਰਮਾਤਮਾ ਦਾ ਨਾਮ ਕਦੇ ਜਪਿਆ ਹੀ ਨਹੀਂ। ਇਸ ਵਾਸਤੇ ਫਿਰ ਪਾਓ ਜੀ ਪੰਕਤੀ,
ਨਾਮ ਜਪੈ ਪਾਓ ਭੋਜਨ ਖਾਏ।
ਕਹਿੰਦੇ ਭਾਈ ਜਿਹੜਾ ਭੋਜਨ ਨਹੀਂ ਛਕਣਾ ਨਾ, ਉਹ ਭੌ ਰੱਖ ਕੇ ਛਕਣਾ, ਪੈ ਰੱਖ ਕੇ, ਇਹ ਨਹੀਂ ਕਿ ਜੀਵ ਹੱਤਿਆ ਕਰ ਕਰਕੇ ਭੋਜਨ ਖਾਈ ਜਾਵੇ। ਭਗਤ ਕਬੀਰ ਜੀ ਫਰਮਾਉਂਦੇ ਨਾ ਕਿ ਭਾਈ ਭੋਜਨ ਕਿਹੜਾ, ਕਬੀਰ ਖੂਬ ਖਾਨਾ ਖਿਚੜੀ ਜਾਵਾ ਅੰਮ੍ਰਿਤ ਲੋਨ, ਫੇਰਾ ਰੋਟੀ ਕਾਰਨੇ ਗਲਾ ਕਟਾਵਾ ਕੌਣ। ਕਹਿੰਦੇ ਆਪਣੇ ਸਵਾਦ ਵਾਸਤੇ ਜੀਵਾਂ ਨੂੰ ਮਾਰ ਮਾਰ ਕੇ ਖਾਧਾ। ਕਹਿੰਦੇ ਜੋ ਸਮਾਂ ਹੈਗਾ ਨਾ, ਲੇਖਾ ਪੁੱਛਿਆ ਤੈਨੂੰ ਕੌਣ ਸਾਲ ਦੇਵੇਗਾ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਵੀ ਫਰਮਾਉਂਦੇ ਹਨ ਕਿ ਭਾਈ ਭੌ ਦੇ ਨਾਲ ਪ੍ਰੇਮ ਦੇ ਨਾਲ ਉਹਦਾ ਖਾਣਾ ਖਾਣਾ ਚਾਹੀਦਾ ਹੈ, ਅਥਵਾ ਜੋ ਪਰਮਾਤਮਾ ਦੇ ਨਾਮ ਦੀ ਭਗਤੀ ਦਾ ਭੋਜਨ ਹੈ ਇਹ ਛਕਣਾ ਚਾਹੀਦਾ ਹੈ।
ਗੁਰਮੁਖ ਸੇਵਕ ਰਹੇ ਸਮਾਏ,
ਇਸ ਕਰਕੇ ਜਿਹੜੇ ਗੁਰਮੁਖ ਭਾਈ ਸੇਵਾ ਕਰਦੇ ਨੇ, ਗੁਰਮੁਖਤਾ ਹੀ ਧਾਰਨ ਕਰ ਲੈਂਦੇ ਨੇ, ਮਨਮੁਖਤਾ ਹੀ ਤਿਆਗ ਦਿੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਵੀ ਕਹਿੰਦੇ ਭਾਈ ਉਹ ਪਰਮਾਤਮਾ ਦੇ ਵਿੱਚ ਉਹਨਾਂ ਦੀ ਸਮਾਈ ਭੇਟਤਾ ਹੋ ਜਾਂਦੀ ਹੈ।
ਸਿਲਾ ਤੀਰਥ ਬਨ ਵਾਸਾ,
ਭਾਈ ਜੀ ਨੇ ਸ਼ਿਵ ਜੀ ਦੀਆਂ ਸਿਲਾ ਪੂਜੀਆਂ, ਜੋ ਵੀ ਇਹ ਸਿੱਧੋ ਤੁਹਾਡਾ ਇੱਕ ਨੇਮ ਹੈ ਕਿ ਸਿਲਾ ਪੂਜਦੇ ਹੋ ਤੇ ਫਿਰ ਬਣਾਂ ਦੇ ਵਿੱਚ ਵਾਸਾ ਕਰਦੇ ਹੋ, ਤੀਰਥਾਂ ਦੇ ਭ੍ਰਮਣ ਕਰਦੇ ਹੋ, ਇਹਦਾ ਕੀ ਲਾਭ ਹੋਵੇਗਾ। ਸਤਿਗੁਰੂ ਜੀ ਫਰਮਾਉਂਦੇ ਹਨ
ਧਰਮਤ ਡੋਲਤ ਭਏ ਉਦਾਸਾ,
ਤੁਸੀਂ ਸਿਲਾ ਵੀ ਪੂਜਾ ਲਈ, ਤੀਰਥਾਂ ਦੇ ਭ੍ਰਮਣ ਕਰ ਲਿਆ, ਬਣਾ ਜੰਗਲਾਂ ਦੇ ਵਿੱਚ ਵਾਸਾ ਕਰ ਲਿਆ, ਇਸ ਤਰ੍ਹਾਂ ਤੁਸੀਂ ਪਾਉਂਦੇ ਤਾਂ ਰਹੇ ਪਰ ਭਰਮਤ ਡੋਲਤ ਭਏ ਉਦਾਸਾ, ਭਰਮਦੇ ਵੀ ਰਹੇ ਡੋਲਦੇ ਵੀ ਰਹੇ ਤੇ ਮਨ ਦੇ ਵਿੱਚ ਉਦਾਸਤਾ ਹੀ ਵੀ ਧਾਰਨ ਕਰ ਲਈ, ਕਦੇ ਤੁਹਾਡਾ ਮਨ ਟਕਾਤ ਵਿੱਚ ਨਹੀਂ ਆਇਆ, ਮਨ ਹਮੇਸ਼ਾ ਉਦਾਸ ਹੀ ਰਿਹਾ ਕਿ ਅਸੀਂ ਇੰਨੀ ਉਮਰ ਵੀ ਗਵਾ ਲਈ, ਇੰਨਾ ਭਰਮਣ ਵੀ ਕਰ ਲਿਆ, ਗ੍ਰਸਤ ਵੀ ਤਿਆਗ ਦਿੱਤਾ ਪਰ ਪ੍ਰਾਪਤੀ ਨਹੀਂ ਹੋਈ, ਇਸ ਕਰਕੇ ਉਦਾਸੀ ਦੇ ਵਿੱਚ ਹੀ ਮੰਨ ਰਿਹਾ।
ਮਨ ਮੈਲਾ ਸੂਚਾ ਕਿਉਂ ਹੋਏ,
ਸਿੱਧੋ ਘਰ ਤਿਆਗ ਦਿੱਤਾ, ਸੋ ਗ੍ਰਸਤ ਤਿਆਗ ਦਿੱਤਾ ਪਰ ਮਨ ਦੇ ਵਿੱਚ ਵਿਕਾਰਾਂ ਦੀ ਮੈਲ ਤਾਂ ਉਵੇਂ ਹੀ ਰਹੀ, ਉਹ ਤਾਂ ਤਿਆਗੀ ਹੋਈ ਨਾ, ਜੇ ਤਿਆਗਣ ਵਾਲੀ ਚੀਜ਼ ਸੀ ਤਾਂ ਛੱਡੀ ਹੋਈ ਨਾ। ਕਹਿੰਦੇ ਮਨ ਮੈਲਾ ਹੈ ਸੂਚਾ ਕਿਉਂ ਹੋਏ, ਕਹਿੰਦੇ ਭਾਈ ਜਦੋਂ ਮਨ ਮੈਲਾ ਹੈ ਉਸ ਮੈਲ ਨੇ ਸਾਨੂੰ ਅੱਗੇ ਜਾਣ ਹੀ ਦਿੱਤਾ, ਜਿਹਦੀ ਲਾਈਟ ਜਗਣੀ ਸੀ ਨਾ। ਸਾਧ ਸੰਗਤ ਕਈ ਵਾਰ ਆਪਾਂ ਇਲੈਕਟ੍ਰੀਸ਼ੀਅਨ ਸੱਦਦੇ ਹਾਂ ਘਰਾਂ ਵਿੱਚ ਬਿਜਲੀ ਖਰਾਬ ਹੋ ਜਾਵੇ ਤੇ ਉਹ ਕਈ ਵਾਰ ਮਾਮੂਲੀ ਜਿਹੀ ਗੱਲ ਦੱਸਦੇ ਆ ਕੇ, ਕਹਿੰਦੇ ਆ ਭਾਈ ਤਾਰ ਦੇ ਮੂਹਰੇ ਜਗਾਲ ਲੱਗਾ ਹੋਇਆ ਸੀ, ਮੈਲ ਲੱਗੀ ਹੋਈ ਸੀ, ਇਸ ਕਰਕੇ ਦੂਜੀ ਤਾਰ ਦੇ ਵਿੱਚ ਕਰੰਟ ਹੀ ਨਹੀਂ ਜਾ ਰਿਹਾ ਸੀ, ਹੋਰ ਕੋਈ ਗੱਲ ਨਹੀਂ, ਬਹੁਤ ਹੀ ਵੱਡਾ ਕੋਈ ਫੈਕਟ ਨਹੀਂ ਹੈਗਾ, ਮੈਂ ਲਾਹੌਰ ਠੀਕ ਕਰ ਦਿੰਦਾ, ਥੋੜ੍ਹਾ ਜਿਹਾ ਰੇਤ ਮਾਰ ਮਾਰਿਆ ਸਾਫ ਕਰ ਦਿੱਤੀ, ਤਾਰ ਦੀ ਰੋਟੀ ਜਗ ਪਈ। ਭਾਈ ਇਸੇ ਤਰ੍ਹਾਂ ਸਾਡੇ ਮਨ ਦੇ ਵਿੱਚ ਜੋ ਪਰਮਾਤਮਾ ਦੀ ਲਾਈਟ ਜਗਦੀ ਹੈ ਨਾ, ਉਹਦੇ ਵਿਚਕਾਰ ਵਿਸ਼ਿਆਂ ਦੀ ਮੈਲ ਆ ਗਈ, ਵਿਕਾਰਾਂ ਦੀ ਮੈਲ ਆ ਗਈ, ਤੇ ਹਜ਼ੂਰ ਫਰਮਾਉਂਦੇ ਨੇ ਮਨ ਮੈਲਾ ਸੋਚਿਆ ਕਿਉਂ ਹੋਏ, ਕਹਿੰਦੇ ਜਦੋਂ ਮਨ ਵਿੱਚ ਵਿਕਾਰਾਂ ਦੀ ਮੈਲ ਹੀ ਨਹੀਂ ਤਜੀ ਤੇ ਉਸ ਸੱਚੇ ਪਰਮਾਤਮਾ, ਸੱਚੇ ਪਰਮਾਤਮਾ ਦੀ ਜਿਹੜੀ ਰੋਸ਼ਨੀ ਉਹਦਾ ਪ੍ਰਕਾਸ਼ ਹੈ ਉਹਦੇ ਵਿੱਚ ਤੇਰਾ ਮਿਲਾਪ ਕਿਵੇਂ ਹੋ ਜਾਵੇ, ਤੈਨੂੰ ਕਿਵੇਂ ਦਿਸ ਜਾਵੇ, ਨਹੀਂ ਦਿਸ ਸਕਦਾ। ਮਨ ਮੈਲੇ ਸੋਚਿਆ ਕਿਉਂ ਹੋਏ, ਕਿਵੇਂ ਹੋ ਜੇ ਬੰਦੇ ਕਦੇ ਭਾਈ, ਨਹੀਂ ਹੋ ਸਕਦਾ, ਪਹਿਲਾਂ ਮਨ ਦੇ ਮਾਨ ਨੂੰ ਤਿਆਗ ਕੇ ਇਹ ਮੈਲ ਲਾਉਣੀ ਪਵੇਗੀ, ਜੇ ਜਨਮਾਂ ਜਨਮਾਤਰਾਂ ਦੀ ਮੈਲ ਲੱਗੀ ਹੈ ਉਹ ਪਰਮਾਤਮਾ ਦੇ ਨਾਮ ਤੋਂ ਬਿਨਾਂ ਲਹਿਣੀ ਨਹੀਂ। ਭਰੀਆ ਮਤ ਪਾਪਾ ਤਾਂ ਸੰਗ, ਉਹ ਧੋਤਾ ਨਾਵਾ ਕੇ ਰੰਗ, ਪਰਮਾਤਮਾ ਦੇ ਨਾਮ ਦੇ ਰੰਗ ਦੇ ਨਾਲ ਉਸ ਮੈਲ ਨੂੰ ਧੋ ਕੇ ਉਸ ਪਰਮਾਤਮਾ ਦੇ ਦਰਸ਼ਨ ਕਰਨ ਜਿਹੜਾ ਤੇਰੇ ਹਿਰਦੇ ਵਿੱਚ ਸਜਿਆ ਹੋਇਆ ਹੈ।
ਸਾਚ ਮਿਲੇ ਪਾਵੇ ਪਤ ਸੋਏ,
ਭਾਈ ਜਿਹੜਾ ਸੱਚੇ ਪਰਮਾਤਮਾ ਦੇ ਨਾਮ ਨਾਲ ਮਿਲ ਜਾਵੇ ਉਹ ਇੱਥੇ ਵੀ ਇੱਜ਼ਤ ਪੱਗ ਪਾਉਂਦਾ ਹੈ ਤੇ ਦਰਗਾਹ ਦੇ ਵਿੱਚ ਵੀ ਉਹਦੀ ਸੋਭਾ ਵਡਿਆਈ ਇੱਜ਼ਤ ਹੁੰਦੀ ਹੈ।
ਆਚਾਰਾ ਵਿਚਾਰ ਸਰੀਰ
ਭਾਈ ਸ੍ਰਿਸ਼ਟਾਚਾਰ ਵਾਸਤੇ ਸੋਚ ਕੇ ਵੇਖੀ। ਸਿੱਧੂ ਕਹਿੰਦੇ ਕਦੇ ਵਿਚਾਰ ਕੀਤੀ ਇਹਦੇ ਸਰੀਰ ਕਾਹਦੇ ਲਈ ਮਿਲਿਆ? ਭਗਤ ਜੀ ਨੂੰ ਪੁੱਛਿਆ ਸਰੀਰ ਕਾਹਦੇ ਲਈ ਮਿਲਿਆ? ਅਥਵਾ ਉਹ ਪੁੱਛਦੇ ਨੇ ਤੇ ਕਦੇ ਸੋਚ ਵਿਚਾਰ ਕੇ ਦੇਖਿਆ ਕਮਲ ਕਾਜ ਸਿਰ ਦੇ ਜਗ ਭੀਤਰ ਜਨਮ ਕਮਲ ਫਲ ਪਾਇਆ। ਕਹਿੰਦੇ ਕਿੰਨਾ ਤਾਰਨਾ ਕਰਕੇ ਇਹ ਤੈਨੂੰ ਸਰੀਰ ਮਿਲਿਆ ਸੀ ਤੇ ਕਿਉਂ ਤੂੰ ਇਸ ਸਰੀਰ ਨੂੰ ਧਾਰਨ ਕਰਕੇ ਕਿੰਨਾ ਕੁ ਫਲ ਪ੍ਰਾਪਤ ਕਰ ਲਿਆ? ਭਗਵਤ ਤਰਨ ਤਾਰਨ ਚਿੰਤਾ ਮਨ ਇੱਕ ਨਿਮਖ ਨਾ ਉਹ ਮਨ ਲਾਇਆ। ਕਹਿੰਦੇ ਜਿਹਦੇ ਵਾਸਤੇ ਤੇਰੀ ਪ੍ਰਾਪਤੀ ਹੋਈ ਸੀ ਇਹ ਸਰੀਰ ਦੀ ਇੱਕ ਨਿਮਖ ਵਾਤਰ ਵੀ ਤੂੰ ਇਸ ਮਨ ਨੂੰ ਉਹਦੇ ਨਾਲ ਜੋੜਨ ਦਾ ਯਤਨ ਹੀ ਨਹੀਂ ਕੀਤਾ। ਗੋਬਿੰਦ ਹਾਨੂੰ ਹੈ ਸੀ ਅਪਰਾਧੀ। ਹੇ ਪ੍ਰਮਾਤਮਾ ਅਸੀਂ ਤਾਂ ਐਡੇ ਅਪਰਾਧੀ ਹੈ, ਜੇ ਪ੍ਰਭ ਜੀ ਉਹ ਪਿੰਡ ਸਾਧੀ ਆ ਤੁਸੀਂ ਭਾਉ ਭਗਤ ਨਹੀਂ ਸਾਧੀ, ਕੁਝ ਤਾਂ ਅਸੀਂ ਸਾਧਨਾ ਨਹੀਂ ਕੀਤੀ। ਜੇ ਘਰ ਕਥਾ ਹੋਤ ਹਰ ਸੰਤਨ ਇੱਕ ਨਿਮਖ ਨਾ ਕੀਨੂ ਨਾ ਫੇਰਾ ਲੰਪਟ ਚੋਰ ਦੂਤ ਮਤਵਾਰੇ ਤਿੰਨ ਸੰਗ ਸਦਾ ਬਸੇਰਾ। ਮਹਾਰਾਜ ਸਾਡੀ ਤਾਂ ਇਹ ਹਾਲਤ ਹੈ, ਚੋਰਾਂ ਦੇ ਨਾਲ ਸਾਡੀ ਯਾਰੀ ਹੈ, ਠੱਗਾਂ ਦੇ ਨਾਲ ਸਾਡਾ ਸੰਬੰਧ ਹੈ, ਪਰ ਜਿੱਥੇ ਗੁਰੂ ਕੀ ਬਾਣੀ ਦੀ ਕਥਾ ਆਉਂਦੀ ਸਾਡਾ ਮਨ ਲੱਗਦਾ ਹੀ ਨਹੀਂ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਆਚਾਰਾ ਵਿਚਾਰ ਸਰੀਰ। ਸਿੱਧੋ ਕਦੇ ਵਿਚਾਰ ਕੇ ਦੇਖੋ ਕਿ ਪੰਜ ਭੂਤਕ ਸਰੀਰ ਕਾਹਦੇ ਵਾਸਤੇ ਮਿਲਿਆ ਹੈ।
ਆਦ ਜੁਗਾਦ ਸਹਿਜ ਮਨ ਧੀਰ,
ਇਹ ਸਰੀਰ ਤਾਂ ਮਿਲਿਆ ਸੀ ਭਾਈ ਪ੍ਰਾਪਤ ਮਾਨੁਖ ਦੇਹੜੀਆ ਗੋਬਿੰਦ ਮਿਲ ਕੇ ਤੇਰੀ ਬਰੀਆ। ਤੇ ਹੁਣ ਸਤਿਗੁਰੂ ਜੀ ਫਰਮਾਉਂਦੇ ਨੇ ਆਦ ਜੁਗਾਦ ਸਹਿਜ ਮਨ ਧੀਰ, ਕਹਿੰਦੇ ਆਦ ਤੋਂ ਲੈ ਕੇ ਮੁੜ ਤੋਂ ਲੈ ਕੇ ਜੁਗਾ ਆਦ ਤੋਂ ਲੈ ਕੇ, ਕਹਿੰਦੇ ਭਾਈ ਇਹ ਜਿਹੜੀ ਸਹਿਜ ਅਵਸਥਾ ਹੈ ਨਾ ਇਹਦੇ ਨਾਲ ਹੀ ਮਨ ਧੀਰ ਦੇ ਵਿੱਚ ਟਿਕਾਣੇ ਆਉਂਦਾ ਰਿਹਾ ਹੈ, ਨਹੀਂ ਤੇ ਦੌੜਦਾ ਹੀ ਰਿਹਾ ਹੈ।
ਪੰਕਜ ਮਹਿ ਕੋਟ ਉਧਾਰੇ,
ਭਾਈ ਸਤਿਗੁਰੂ ਦੇ ਚਰਨ ਕਮਲ ਹਨ ਇਹਦੇ ਨਾਲ ਜੁੜਨ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕੋਟਾਂ ਦਾ ਹੀ ਕਰੋੜਾਂ ਦਾ ਹੀ ਉਧਾਰ ਕਰ ਦਿੱਤਾ ਸਤਿਗੁਰੂ ਜੀ ਨੇ।
ਕਿਰਪਾ ਗੁਰ ਮੇਲ ਪਿਆਰੇ,
ਪੰਕਜ ਮਹਿ ਕੋਟ ਉਧਾਰੇ ਪੰਕ ਪੰਖੜੀਆਂ ਦਾ ਨਾਮ ਹੈ। ਇਸੇ ਤਰ੍ਹਾਂ ਚਰਨ ਕਮਲ ਜਿਹੜੇ ਹੁੰਦੇ ਹਨ ਉਹ ਨੇਤਰ ਕਮਲ ਵੀ ਕਹਿ ਦਿੰਦੇ ਹਨ। ਅੱਖਾਂ ਦੇ ਨਿਤਨ ਤੇ ਖੋਲਣ ਦੇ ਸਮੇਂ ਨੂੰ ਪਾਉ ਕਹਿੰਦੇ ਹਨ। ਕਹਿੰਦੇ ਭਾਈ ਇੰਨੇ ਸਮੇਂ ਦੇ ਵਿੱਚ ਹੀ ਮਹਾਰਾ ਸੱਚੇ ਪਾਤਸ਼ਾਹ ਜੀ ਕਰੋੜਾਂ ਦਾ ਉਧਾਰ ਕਰ ਦਿੰਦਾ ਹੈ। ਕਰ ਕਿਰਪਾ ਮਹਾਰਾ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਗੁਰੂ ਨਾਲ ਮੇਲ ਮਿਲਾਪ ਬਖਸ਼ ਦਿੰਦੇ ਹਨ। ਕਰ ਕਿਰਪਾ ਗੁਰ ਮੇਲ ਪਿਆਰੇ, ਆਪਣੇ ਪਿਆਰਿਆਂ ਨੂੰ ਸਤਿਗੁਰੂ ਜੀ ਕਿਰਪਾ ਕਰਕੇ ਆਪਣੇ ਨਾਲ ਭੇਦ ਕਰ ਲੈਂਦੇ ਹਨ।
ਆਗੈ ਪ੍ਰਭ ਤੁਧ ਸਾ ਲਾਹੀ,
ਸੱਚੇ ਪਾਤਸ਼ਾਹ ਜੀ ਆਪ ਜੀ ਦੇ ਬਰਾਬਰ ਦੁਨੀਆਂ ਚ ਹੈ ਹੀ ਕੋਈ ਨੀ, ਕਿਹਦੇ ਅੱਗੇ ਤੁਹਾਡੀ ਸਲੋਤ ਕਰੀਏ, ਕਿਵੇਂ ਸਲੋਤ ਕਰੀਏ, ਕਿਹਦੀ ਅਸੀਂ ਤੁਹਾਡੇ ਨਾਲ ਤੁਲਨਾ ਦੇ ਦਈਏ, ਜਦੋਂ ਅਸੀਂ ਕਪੈਰੀਆਂ ਨੂੰ ਕਰੀਏ ਕਿਹਦੇ ਨਾਲ ਕਰੀਏ? ਮਹਾਰਾਜ ਤੁਹਾਡੇ ਵਰਗਾ ਤਾਂ ਤੂੰ ਹੀ ਹੈ, ਤੁਹਾਡੇ ਵਰਗਾ ਅਵਰ ਸਥਾਨ ਤੇ ਤੂੰ ਹੈ ਹੀ ਨਹੀਂ ਕਿ ਸਾਡਾ ਪ੍ਰਭ ਤੁਧ ਸਲਾਹੀ। ਮਹਾਰਾਜ ਸਲੋਤ ਕਰੀਏ ਤੇ ਕਿਹਦੇ ਅੱਗੇ ਕਿਵੇਂ ਕਰੀਏ ਤੁਹਾਡੀ ਸਲੋਤ?
ਦੂਜਾ ਮੈਂ ਕੋ ਨਾਹੀ,
ਸਾਡੇ ਮਨ ਦੇ ਵਿੱਚ ਮਹਾਰਾਜ ਜਦੋਂ ਆਪ ਜੀ ਦੀ ਇਹ ਸਿੱਖਿਆ ਵਸ ਗਈ ਤੇ ਫਿਰ ਅਸੀਂ ਧਾਰਨ ਕਰ ਲਿਆ ਦ੍ਰਿੜਤਾ ਦੇ ਨਾਲ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਧ ਬਨ ਦੂਜਾ ਮੈਂ ਕੋ ਨਾਹੀ, ਮੇਰੀ ਨਜ਼ਰ ਦੇ ਵਿੱਚ ਮੇਰੀ ਬੁੱਧੀ ਦੇ ਵਿੱਚ ਮੇਰੀ ਸੋਚ ਵਿੱਚ ਤੁਹਾਡੇ ਵਰਗਾ ਸਥਾਨ ਤੇ ਕੋਈ ਹੋਰ ਨਹੀਂ ਹੈ।
ਤੁਧ ਭਾਵੈ ਤਿਉ ਰਾਖ ਰਜਾਏ,
ਅਰਦਾਸ ਬੇਨਤੀ ਹੈ ਅਖੀਰ ਨੂੰ, ਸਿੱਧ ਵੀ ਇਹ ਬੇਨਤੀ ਕਰਦੇ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਧੰਨ ਨਾਨਕ ਤੇਰੀ ਵੱਡੀ ਵਡਿਆਈ, ਜਿਵੇਂ ਆਪ ਜੀ ਨੂੰ ਭਾਉਂਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਦੀ ਰਜਾ ਵਿੱਚ ਰੱਖ ਕੇ ਸਾਨੂੰ ਆਪ ਰੱਖਣਾ ਕਰੋ, ਸਾਡੇ ਮਨ ਦੀ ਦੌੜਤਾ ਜੋ ਹੈ ਇਹਦਾ ਭ੍ਰਮਣ ਜੋ ਹੈ ਮਹਾਰਾਜ ਕੱਟ ਕੇ ਆਪਦੇ ਚਰਨਾਂ ਨਾਲ ਜੋੜ ਲੈ।
ਨਾਨਕ ਸਹਿਜ ਪਾਏ ਗੁਣ ਗਾਏ,
ਪਾਤਸ਼ਾਹ ਜੀ ਕਿਰਪਾ ਧੰਨ ਗੁਰੂ ਨਾਨਕ ਸਾਹਿਬ ਕਰਦੇ ਨੇ ਕਿ ਭਾਈ ਸਹਿਜ ਅਵਸਥਾ ਦੇ ਵਿੱਚ ਰਹਿ ਕੇ ਪਰਮਾਤਮਾ ਦੇ ਗੁਣ ਗਾਉਣੇ ਚਾਹੀਦੇ ਨੇ। ਉਹਨਾਂ ਦੇ ਗੁਣਾਂ ਨੂੰ ਗਾਉਂਦਿਆਂ ਜਦੋਂ ਅਸੀਂ ਪਰਮਾਤਮਾ ਵਿੱਚ ਭੇਤਤਾ ਪ੍ਰਾਪਤ ਕੀਤੀ ਤੇ ਕਹਿੰਦੇ ਫਿਰ ਇਸ ਸਰੀਰ ਦਾ ਪ੍ਰਯੋਜਨ ਪੂਰਾ ਹੋ ਜਾਵੇਗਾ। ਜਿਸ ਵਾਸਤੇ ਇਹ ਸਰੀਰ ਬਾਰੇ ਨੇ ਬਖਸ਼ਿਸ਼ ਕੀਤਾ ਨਾ ਉਹਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪ੍ਰਾਪਤੀ ਹੋ ਗਈ ਤੇ ਫਿਰ ਇਹ ਸਾਡੇ ਮਹਾਰਾਜ ਸੱਚੇ ਪਾਤਸ਼ਾਹ ਦੇ ਬਖਸ਼ੇ ਹੋਏ ਸਰੀਰ ਦਾ ਇਹ ਲਾਭ ਦੁਨੀਆਂ ਦੇ ਵਿੱਚ ਆਉਣ ਦਾ ਸਾਨੂੰ ਪੂਰਾ ਲਾਭ ਮਿਲ ਜਾਵੇਗਾ। ਪੇਸ਼ ਕਰਕੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਕਰਨੀ ਹੈ ਕਿ ਮਹਾਰਾਜ ਆਪ ਕਿਰਪਾ ਕਰਕੇ ਸਾਡੀ ਆਪਣੀ ਰਜ਼ਾ ਵਿੱਚ ਰੱਖਣਾ ਕਰੋ, ਜਿਹਦੇ ਕਰਕੇ ਸਾਡੀ ਸਮਾਈ ਸਾਡੀ ਭੇਤਤਾ ਆਪ ਜੀ ਦੇ ਵਿੱਚ ਹੋ ਜਾਵੇ। ਅੱਜ ਸਿਵਰਾਜ ਦਾ ਮਹੀਨਾ ਹੈ, ਸਾਰੀ ਸੰਗਤ ਨੇ ਅੱਜ ਫੱਗਣ ਦੇ ਮਹੀਨੇ ਦੁਆਰਾ ਸਾਧ ਸੰਗਤ ਜੀ ਸਿਵਰਾਜ ਦਾ ਮਹੀਨਾ ਮਨਾਉਣਾ ਕਰਨਾ ਹੈ। ਮਨ ਵਿੱਚ ਵਿਚਾਰ ਕਰਨੀ ਹੈ ਕਿ ਜਿਹੜਾ 2020 ਦਾ ਫੱਗਣ ਹੈ ਨਾ, ਤੇ ਮੁੜ ਕੇ ਸਾਡੀ ਜ਼ਿੰਦਗੀ 'ਚ ਇਹ ਨਹੀਂ ਆਉਣਾ। ਜਦੋਂ ਅਗਲਾ ਆਵੇਗਾ 2021 ਵਾਲਾ ਆਵੇਗਾ। ਆਪਾਂ ਤਾਂ ਵਿਚਾਰ ਇਹ ਕਰਨੀ ਹੈ ਕਿ ਜਿਹੜਾ ਪਿਛਲਾ ਫੱਗਣ ਲੰਘਿਆ ਉਹਦੇ ਤੋਂ ਹੁਣ ਤੱਕ ਅਸੀਂ ਕੀ ਕੁਝ ਕਮਾਈ ਕਰ ਲਈ, ਕਿੰਨੀ ਕੁ ਅਸੀਂ ਪਰਮਾਤਮਾ ਦੇ ਨੇੜੇ ਹੋਣ ਦਾ ਯਤਨ ਕੀਤਾ, ਕਿੰਨੀ ਕੁ ਰੱਬ ਨਾਲ ਕੀਤੀ, ਕਿਹੜੇ ਕਿਹੜੇ ਸ਼ੁਭ ਗੁਣ ਕੀਤੇ, ਚੰਗੇ ਕਰਮ ਕੀਤੇ, ਇਹ ਮਨ ਵਿੱਚ ਵਿਚਾਰ ਕਰਨੀ ਹੈ। ਜੇ ਨਹੀਂ ਕੀਤੇ ਤਾਂ ਵੀ ਵਿਚਾਰ ਕਰਨੀ ਜ਼ਰੂਰੀ ਆ। ਜੇ ਨਹੀਂ ਕੀਤੇ ਤਾਂ ਕਿਉਂ ਨਹੀਂ ਕੀਤੇ, ਨਹੀਂ ਕੀਤੇ ਤਾਂ ਹੁਣ ਕਰਨੇ ਚਾਹੀਦੇ ਆ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ਾਂ ਬਖਸ਼ ਕੇ ਇਸੇ ਸਥਾਨ ਤੇ ਬਾਹਰ ਜੋ ਮੰਜੀ ਸਾਹਿਬ ਸਥਾਨ ਬਣਿਆ ਹੋਇਆ ਹੈ ਇਸ ਸਥਾਨ ਤੇ ਸੱਦ ਕੇ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਆਦਿਕ ਗੁਰਸਿੱਖਾਂ ਦੀ ਬੇਨਤੀ ਮੰਨ ਕੇ ਭਾਈ ਗੁਰਦਾਸ ਜੀ, ਭਾਈ ਮੰਝ ਜੀ, ਬਹੁਤ ਗੁਰੂ ਕੇ ਸਿੱਖ ਇੱਥੇ ਇਕੱਠੇ ਹੋਏ। ਉਹਨਾਂ ਨੇ ਜਦੋਂ ਫੜਾ ਉਪਦੇਸ਼ ਸੁਣਿਆ ਕਰਦੇ ਸਨ, ਇੱਕ ਪੰਡਿਤ ਤੋਂ ਜਿਹਨੇ ਅਰਦਾਸ ਕੀਤੀ ਸੀ ਕਿ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ, ਗੁਰੂ ਨਾਨਕ ਦਾ ਦਰ ਬੜਾ ਵੱਡਾ ਦਰ ਹੈ, ਆਰਜੀ ਦਰ ਤੇ ਬੇਅੰਤ ਸੰਗਤਾਂ ਆਉਂਦੀਆਂ ਹਨ, ਕਿਰਪਾ ਕਰੋ ਜੇ ਸੰਗਤਾਂ ਆਉਂਦੀਆਂ ਤਾਂ ਮਹੀਨੇ ਦਾ ਉਪਦੇਸ਼ ਮੈਂ ਸੁਣਾ ਦਿਆ ਕਰਾਂ ਤੇ ਮੈਨੂੰ ਵੀ ਚਾਰ ਪੈਸੇ ਮਿਲ ਗਿਆ ਕਰਨਗੇ। ਗੁਰੂ ਗਰੀਬ ਨਿਵਾਜ ਨੇ ਰਹਿਮਤ ਕੀਤੀ, ਚੰਗਾ ਭਾਈ ਤੂੰ ਸੁਣਾ ਦਿਆ ਕਰ। ਜਦੋਂ ਚਾਰ ਪੈਸੇ ਵਾਹਵਾ ਹੋ ਗਏ, ਕੁਝ ਸਮੇਂ ਬਾਅਦ ਆਕੜ ਮਨ ਵਿੱਚ ਆ ਗਈ, ਹੰਕਾਰ ਆ ਗਿਆ, ਕਹਿੰਦਾ ਫਿਰ ਮਨ ਵਿੱਚ ਇਹ ਬੁਰਨਾ ਕੀਤਾ ਕਿ ਚੋ ਜੁਗਾਂ ਦੇ ਗੁਰੂ ਅਸੀਂ ਪੰਡਿਤ ਤੇ ਗ੍ਰਸਤੀ ਲੋਕ ਗੁਰੂ ਬਣੇ ਬੈਠੇ ਨੇ, ਜੇ ਮੈਂ ਕਥਾ ਸੁਣਾਵਾਂ ਤਾਂ ਇਹਨਾਂ ਦਾ ਰੁਜ਼ਗਾਰ ਹੀ ਨਹੀਂ ਚੱਲਣਾ, ਸੰਗਤੀ ਆਉਣੀ ਹੁਣ ਹਟ ਜਾਵੇਗੀ, ਇੰਨੀ ਬੁੱਧੀ ਭ੍ਰਸ਼ਟ ਹੋ ਗਈ। ਸਾਧ ਸੰਗਤ ਕਹਿ ਦਿੱਤਾ ਕਿ ਮੈਂ ਇਸ ਸੰਗਰਾਂਦ ਤੇ ਉਪਦੇਸ਼ ਸੁਣਾਉਣ ਵਾਸਤੇ ਨਹੀਂ ਆਵਾਂਗਾ। ਫਿਰ ਗੁਰੂ ਕਾ ਸਿੱਖ ਗਿਆ ਨਹੀਂ, ਭਾਈ ਸੰਗਤਾਂ ਇਕੱਠੀਆਂ ਹੋਈਆਂ, ਆਓ। ਫਿਰ ਨਾ ਆਇਆ, ਤੀਜੀ ਵਾਰ ਬਣਾ ਆਇਆ। ਬਾਬਾ ਬੁੱਢਾ ਜੀ ਕਹਿੰਦੇ ਭਾਈ ਚੰਗਾ ਆ, ਇਹ ਗੁਲਾਮੀ ਹਮੇਸ਼ਾ ਵਾਸਤੇ ਕੱਟੀ ਜਾਵੇਗੀ, ਗੁਰਸਿੱਖ ਗੁਲਾਮ ਹੀ ਬਣ ਕੇ ਇਹਨਾਂ ਦੇ ਮਗਰ ਫਿਰਦੇ ਰਹਿਣਗੇ। ਨਹੀਂ, ਗੁਰੂ ਗਰੀਬ ਨਾਲ ਦੇ ਚਰਨਾਂ ਵਿੱਚ ਬੇਨਤੀ ਕਰਾਂਗੇ। ਸਾਧ ਸੰਗਤ ਦੀਵਾਨ ਸਜਿਆ, ਸਜੇ ਹੋਏ ਦੀਵਾਨ ਵਿੱਚ ਬਾਬਾ ਬੁੱਢਾ ਜੀ ਨੇ ਗਲ ਵਿੱਚ ਪੱਲਾ ਪਾਇਆ, ਹੱਥ ਜੋੜੇ, ਸਤਿਗੁਰੂ ਗਰੀਬ ਨਿਵਾਜ ਇੱਕ ਬੇਨਤੀ ਹੈ, ਬਾਬਾ ਬੁੱਢਾ ਜੀ ਤੁਸੀਂ ਸਕਾਰਯੋਗ ਹੋ, ਤੁਸੀਂ ਬੈਠੇ ਹੀ ਬੇਨਤੀ ਕਰੋ। ਨਹੀਂ ਬਾਬਾ ਸਤਿਗੁਰੂ, ਇਹ ਬੇਨਤੀ ਸੰਗਤ ਵੱਲੋਂ ਹੈ, ਖੜੇ ਹੋ ਕੇ ਕਰ ਬਣਾਉਂਦੀ ਆ, ਦੱਸੋ ਬਾਬਾ ਜੀ ਕੀ ਹੁਕਮ ਹੈ। ਸਤਿਗੁਰੂ ਜੀ ਬੇਨਤੀ ਹੈ, ਆਪ ਜੀ ਕਿਰਪਾ ਕਰੋ, 12 ਮਾਹ ਦਾ ਉਪਦੇਸ਼, 12 ਮਹੀਨਿਆਂ ਦਾ ਉਪਦੇਸ਼ ਸੁਖੈਨ ਰੂਪ ਵਿੱਚ, ਭਾਵੇਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਤੁਖਾਰੀ ਰਾਗ ਦੇ ਵਿੱਚ ਵੀ 12 ਮਾਹਾਂ ਦਾ ਉਚਾਰਨ ਕੀਤਾ, ਮਹਿੰਗੀ ਬਾਣੀ ਹੈ ਸਤਿਗੁਰੂ ਜੀ, ਆਮ ਜੀਵ ਦੇ ਸਮਝ ਵਿੱਚ ਨਹੀਂ ਆ ਸਕਦੀ, ਕਿਰਪਾ ਕਰੋ, ਸੁਖੈਨ ਬਾਣੀ ਦਾ 12 ਮਹੀਨਿਆਂ ਦਾ ਉਪਦੇਸ਼ ਬਖਸ਼ੋ, ਬਾਣੀ ਰਚੋ ਮਹਾਰਾਜ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਸਿੱਖਾਂ ਦੀ ਬੇਨਤੀ ਮੰਨ ਕੇ, ਬਾਬਾ ਬੁੱਢਾ ਜੀ ਦੀ ਬੇਨਤੀ ਮੰਨ ਕੇ ਇਸ ਸਥਾਨ ਤੇ ਇਹ 12 ਮਹੀਨਿਆਂ ਦਾ ਉਪਦੇਸ਼ ਬਖਸ਼ਿਸ਼ ਕੀਤਾ ਸੀ। ਇਹ 12ਵਾਂ ਮਹੀਨਾ ਫੱਗਣ, ਸਾਧ ਸੰਗਤ ਜੀ, ਸਤਿਗੁਰੂ ਜੀ ਆਪ ਫੱਗਣ ਦੇ ਮਹੀਨੇ ਰਾਹੀਂ ਕਿਰਪਾ ਕਰਕੇ ਅੱਜ ਸੰਗਰਾਂਦ ਦਾ ਦਿਹਾੜਾ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਆਪ ਸੰਗਤਾਂ ਨੇ ਇਸ ਮਹੀਨੇ ਦਾ ਪਾਠ ਸਰਵਣ ਕੀਤਾ ਹੈ। ਆਓ ਇਹਦੀ ਵਿਚਾਰ ਕੁਝ ਮਿੰਟਾਂ ਵਾਸਤੇ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਲ ਗੁਣ ਆਨੰਦ ਉਪਾਰ ਜਨਾ।
ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਭਾਈ ਫੱਗਣ ਦਾ ਮਹੀਨਾ ਆਇਆ, ਸਾਰੇ ਸੰਗਤ ਕੱਢ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਫੱਗਣ ਦਾ ਮਹੀਨਾ ਚੜਿਆ, ਕਹਿੰਦੇ ਕੀ ਹੈ ਫੱਗਣ? ਫਲ ਗੁਣ ਤੇ ਜਿਵੇਂ ਹੌਲੀ ਹੌਲੀ ਸ਼ਬਦ ਬਦਲ ਜਾਂਦੇ ਨੇ, ਕਹਿੰਦੇ ਭਾਈ ਇਹ ਫੱਗਣ ਕੀ ਹੈ? ਜਿਹਦੇ ਵਿੱਚ ਗੁਣ ਗਾਉਂਦੇ ਆ ਫਲ ਪ੍ਰਾਪਤ ਹੋਵੇ, ਫਲ ਵੀ ਹੋਵੇ ਤੇ ਗੁਣ ਵੀ ਹੋਣ, ਫਲ ਗੁਣ ਆਨੰਦ ਉਪਾਰਜਨ। ਕਹਿੰਦੇ ਇਹਨਾਂ ਗੁਣਾਂ ਨੂੰ ਗਾਉਂਦਿਆਂ ਗਾਉਂਦਿਆਂ ਮਨ ਵਿੱਚ ਸਾਧ ਸੰਗਤ ਇੰਨਾ ਆਨੰਦ ਪੈਦਾ ਹੋ ਜਾਵੇ ਤੇ ਜਿਹਦੇ ਨਾਲ ਫਲ ਪ੍ਰਾਪਤ ਹੋਵੇ, ਅੱਗੇ ਫਲ ਦੱਸਣਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ। ਫਲਗੁਰੂ ਨਾਮ ਦਾ ਉਪਾਰਜਣਾ, ਉਪਾਰਜਣਾ ਹੁੰਦਾ ਪੈਦਾ ਹੋਣ ਦਾ। ਇਸ ਵਾਸਤੇ ਕਹਿੰਦੇ ਭਾਈ ਫੱਗਣ ਦੇ ਮਹੀਨੇ ਦੁਆਰਾ ਗੁਣ ਦੀ ਸ਼ੁਭ ਗੁਣਾਂ ਦੀ ਪ੍ਰਾਪਤੀ ਹੋਵੇ ਤੇ ਫਲ ਵੀ ਪ੍ਰਾਪਤ ਹੋਣ, ਪਰਮਾਤਮਾ ਦੇ ਨਾਲ ਅਭੇਦਤਾ ਦੇ, ਬ੍ਰਹਮ ਗਿਆਨ ਦੇ, ਗਿਆਨ ਦੇ, ਗੁਰੂ ਦੀ ਬਾਣੀ ਦੇ, ਬਾਣੀ ਪੜ੍ਹਨ ਦੇ, ਬਾਣੀ ਗਾਉਣ ਦੇ ਸਾਡੇ ਵਿੱਚ ਗੁਣ ਪੈਦਾ ਹੋ ਜਾਣ, ਜਿਹਦੇ ਨਾਲ ਬੇਅੰਤ ਫਲ ਪ੍ਰਾਪਤ ਹੋਵੇ, ਅੱਗੇ ਫਲ ਵੀ ਦੱਸਣਗੇ ਮਹਾਰਾਜ, ਕਿਰਪਾ ਕਰਨਗੇ। ਕਹਿੰਦੇ ਭਾਈ ਇਹ ਫੱਗਣ ਦਾ ਮਹੀਨਾ ਹੈ ਜਿਹਦੇ ਨਾਲ ਸਾਡੇ ਮਨ ਦੇ ਵਿੱਚ ਬਹੁਤ ਸਾਰੇ ਗੁਣਾਂ ਦੀ ਪ੍ਰਾਪਤੀ ਹੋਵੇਗੀ, ਉਪਜਿਤ ਪੈਦਾ ਹੋਣਗੇ।
ਹਰ ਸੱਜਣ ਪ੍ਰਗਟੇ ਆਏ,
ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ, ਜਿਸ ਪਾਸ ਬੈਠੇ ਆ ਸੋਹੀ ਆ ਸਭਨਾਂ ਦਾ ਵੀ ਸਾਹ, ਉਹ ਸੱਜਣ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਸਾਡੇ ਅੱਗੇ ਵਿੱਚ ਪ੍ਰਗਟ ਹੋ ਜਾਵੇਗਾ।
ਸਹਾਈ ਰਾਮ ਕੇ,
ਭਾਈ ਇਸ ਰਸਤੇ ਤੇ ਸਹਾਇਤਾ ਕਰਨ ਵਾਲਾ ਕੌਣ ਹੈ? ਜਿਹੜਾ ਇਸ ਰਸਤੇ ਦਾ ਪਾਂਧੀ ਪਹਿਲਾਂ ਕੋਈ ਹੋਵੇਗਾ ਨਾ, ਜਿਵੇਂ ਆਪਾਂ ਹੇਮਕੁੰਡ ਸਾਹਿਬ ਨੂੰ ਜਾਂਦੇ, ਜਿਹੜੇ ਰਸਤੇ ਤੋਂ ਵਾਪਸ ਆਉਂਦੇ ਆ ਨਾ, ਆਪਾਂ ਨੂੰ ਪੁੱਛਦੇ ਹਾਂ ਭਾਈ ਰਸਤਾ ਸਾਫ਼ ਹੈ, ਕਿੰਨੀ ਕੁ ਦੂਰ ਹੈ, ਤੇ ਦੱਸ ਦਿੰਦੇ ਸਾਰਾ ਕੁਝ। ਸਤਿਗੁਰੂ ਆਪ ਸੱਚੇ ਪਾਤਸ਼ਾਹ ਜੀ ਸਮਰੱਥ ਨੇ, ਪਰ ਜਿਹੜੇ ਇਹਨਾਂ ਦੇ ਭਗਤ ਸੰਤ ਹਨ ਕਹਿੰਦੇ ਭਾਈ ਉਹ ਸਹਾਇਤਾ ਕਰਦੇ ਆ, ਕਿਉਂਕਿ ਉਹ ਪਰਮਾਤਮਾ ਦੇ ਨਾਮ ਦੇ ਇਸ ਰਸਤੇ ਦੇ ਪਾਂਧੀ ਆ ਸੰਤ, ਤੇ ਜਿਹੜਾ ਉਹਨਾਂ ਨੂੰ ਕੋਈ ਰਸਤਾ ਪੁੱਛੇਗਾ ਉਹ ਰਸਤਾ ਸਹੀ ਦੱਸਦੇ ਨੇ ਸੰਤ ਸਹਾਈ ਰਾਮ ਤੇ, ਕਿ ਭਾਈ ਪਰਮਾਤਮਾ ਦੇ ਨਾਮ ਨੂੰ ਮਿਲਾਉਣ ਵਾਸਤੇ ਪ੍ਰਭੂ ਦੇ ਪਿਆਰੇ ਸੰਤ ਜਿਹਨਾਂ ਦਾ ਜਿਹਨਾਂ ਦੀ ਆਪਦੀ ਅਭੇਦਤਾ ਬਣੀ ਹੋਈ ਹੈ, ਜਿਹਨਾਂ ਸਾਸ ਗ੍ਰਾਸ ਨਾ ਵਿਸਰਾ ਹੈ, ਹਰ ਲੰਮਾ ਮਨ ਮੰਤ ਧੰਨ ਸੇ ਸ੍ਰੀ ਨਾਨਕਾ ਪੂਰਨ ਸੋਈ ਸੰਤ, ਉਹ ਸੰਤ ਭਾਈ ਸਹਾਇਤਾ ਕਰਦੇ ਹਨ ਪ੍ਰਭੂ ਦੇ ਰਸਤੇ ਤੇ ਚੱਲਣ ਵਾਸਤੇ।
ਘਰ ਕਿਰਪਾ ਦੀਆ ਮਿਲਾਏ,
ਐਸੀ ਕਿਰਪਾ ਕਰ ਦਿੰਦੇ ਹਨ ਕਿ ਉਹ ਪਰਮਾਤਮਾ ਦੇ ਨਾਲ ਮਿਲਾਪ ਕਰ ਦਿੰਦੇ ਹਨ, ਐਸੇ ਪ੍ਰਭੂ ਦੇ ਪਿਆਰੇ ਹਨ ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ, ਉਹ ਸਹਾਇਤਾ ਕਰਦੇ ਭਵਜਲ ਤੋਂ ਪਾਰ ਕਰ ਦਿੰਦੇ ਹਨ, ਪ੍ਰਭੂ ਦੇ ਨਾਲ ਮਿਲਾਪ ਕਰਾ ਦਿੰਦੇ ਹਨ।
ਸੇਜ ਸੁਹਾਵੀ ਸਰਬ ਸੁਖ,
ਅੰਤਸ ਕਰਨ ਇੱਕ ਸੇਜ ਹੈ, ਕਹਿੰਦੇ ਉਹ ਸੋਭਨੀ ਘੇਰੀ ਉਹ ਸੁਣੀ ਨਹੀਂ ਰਹੀ ਸੇਜ, ਜਿਵੇਂ ਸੁਹਾਗਵੰਤੀ ਬੀਬੀ ਦੀ ਸੇਜ ਸੁਣੀ ਹੋਵੇ ਪਤੀ ਘਰ ਵਿੱਚ ਨਾ ਹੋਵੇ ਸਾਹ ਸੰਗਤ, ਉਹ ਸੇਜ ਵੀ ਚੰਗੀ ਨਹੀਂ ਲੱਗਦੀ, ਉਹ ਸੇਜ ਵੀ ਆਪਣੇ ਆਪ ਵਿੱਚ ਹੀ ਘੋਰਨ ਲੱਗ ਪੈਂਦੀ ਹੈ, ਵੱਢਣ ਲੱਗ ਪੈਂਦੀ, ਖਾਣ ਲੱਗ ਪੈਂਦੀ ਹੈ, ਸੇਜ ਤੇ ਬਹਿਣ ਨੂੰ ਜੀ ਨਹੀਂ ਕਰਦਾ। ਪਰ ਜੇ ਅੰਤਸ ਕਰਨ ਸੇਜ ਦੇ ਉੱਪਰ ਸੁਭ ਗੁਣਾਂ ਦੀ ਵਿਛਾਈ ਵਿਛਾਈ ਜਾਵੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉੱਥੇ ਪ੍ਰਭੂ ਪਰਮਾਤਮਾ ਆਪ ਸਖਿਆਤ ਹੋਵੇ ਉਹ ਸੇਜ ਤੇ ਸੱਜ ਆਵੇ, ਕਹਿੰਦੇ ਭਾਈ ਉਹ ਸੇਜ ਵੀ ਸੋਭਨੀਕ ਬਣ ਜਾਂਦੀ ਹੈ।
ਦੁੱਖਾਂ ਨਾਹੀ ਜਾਏ,
ਕਹਿੰਦੇ ਭਾਈ ਦੁੱਖਾਂ ਦੀ ਤਾਂ ਜਗ੍ਹਾ ਹੀ ਨਹੀਂ ਰਹੀ ਕੋਈ, ਹੁਣ ਦੁੱਖਾਂ ਨਾਹੀ ਜਾਏ, ਕਹਿੰਦੇ ਕਿਉਂਕਿ ਪਰਮਾਤਮਾ ਉਹ ਸੇਜ ਤੇ ਆਪ ਆ ਕੇ ਸਜ ਗਿਆ, ਸੁਭਾਵਮਾਨ ਹੋ ਗਿਆ, ਹੁਣ ਦੁੱਖਾਂ ਨਹੀਂ ਜਾਏ, ਜਾਏ ਨਾਮ ਪ੍ਰਗਟ ਹੋਣ ਦਾ ਜੰਮਣ ਦਾ, ਕਹਿੰਦੇ ਦੁੱਖ ਪੈਦਾ ਹੀ ਨਹੀਂ ਹੋਵੇਗਾ, ਹੁਣ ਦੁੱਖ ਨਹੀਂ ਰਹਿਣਗੇ, ਇੱਥੇ ਦੁੱਖਾਂ ਦੀ ਜਗ੍ਹਾ ਹੀ ਨਹੀਂ ਰਹੀ, ਜੰਮਣ ਮਰਨ ਆਦਿਕ ਦੁੱਖ ਸਾਰੇ ਮੇਰ ਦਿੱਤੇ ਹਨ।
ਪੁੰਨੇ ਵੱਡ ਭਾਗ ਵੀ,
ਵੱਡੀਆਂ ਭਾਗਾਂ ਵਾਲੀਆਂ ਜੀਵ ਰੂਪ ਇਸਤਰੀਆਂ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਛਾ ਪੂਰੀ ਕਰ ਦਿੱਤੀ ਹੈ।
ਹਰ ਪਾਇਆ ਹਰ ਰਾਏ,
ਆਪਣਾ ਵਰ ਵਰਿਆ ਹੈ, ਪਤੀ ਪਰਮੇਸ਼ਵਰ ਨੂੰ ਵਰਨਾ ਕੀਤਾ, ਇਹ ਹਰ ਰਾਏ ਆਪ ਪਰਮਾਤਮਾ ਰੂਪ ਹੈ ਜਿਹੜਾ ਜੀਵਾਂ ਨੂੰ ਹਰੇ ਭਰੇ ਕਰ ਦੇਣ ਵਾਲਾ ਹੈ।
ਸਹੀਆ ਮੰਗਲ ਗਾਵੋ ਹੀ,
ਫਿਰ ਕਹਿੰਦੇ ਭਾਈ ਜਿਵੇਂ ਸਹੀਆਂ ਸਹੇਲੀਆਂ ਹੁੰਦੀਆਂ ਨਾ, ਕਿ ਅੱਜ ਸਾਡੀ ਸਹੇਲੀ ਦੇ ਘਰੇ ਦੇ ਪਤੀ ਪਰਮਾਤਮਾ ਘਰੇ ਆਇਆ ਹੈ, ਤੇ ਇੱਥੇ ਜੀਵ ਰੂਪ ਸਥਿਤੀ ਦੀਆਂ ਸਖੀਆਂ ਸਹੇਲੀਆਂ ਕੌਣ ਹੈ? ਇਹ ਸ਼ੁਭ ਗੁਣ ਹਨ ਸਾਧ ਸੰਗਤ ਜੀ, ਇੱਥੇ ਸਤ ਸੰਤੋਖ ਦੇ ਦੁਆਰਾ ਪ੍ਰਫੁੱਲਿਤ ਹੋਈ ਇਹ ਜਿਹੜੇ ਇੰਦਰੇ ਹਨ, ਇਹ ਵੀ ਸ਼ੁਭ ਗੁਣ ਗਾਉਂਦੇ ਹਨ, ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਦੇ ਹਨ। ਜਿਹੜੇ ਕਰਮ ਇੰਦਰੇ ਹਨ, ਮਤ ਤੇ ਬੁੱਧ ਹੈ, ਉਹ ਵੀ ਪ੍ਰਫੁੱਲਿਤ ਹੋ ਜਾਂਦੀ, ਗੁਣ ਗਾਉਂਦੀ ਪ੍ਰਭੂ ਦੇ।
ਗੋਬਿੰਦ
ਭਾਈ ਕੀ ਕਰਦੇ ਹਨ? ਫਿਰ ਧੰਨ ਸੁਰਾਗ ਸੁਲਖ ਸੁਰੰਦੜੇ, ਜਪੰਦਿਆਂ ਸਭ ਦੁੱਖ ਜਾਏ, ਜਿਹਦੇ ਜਪੰਦਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ, ਧੰਨ ਸੁਰਾਗ ਸੁਰੰਗੜੇ, ਕਹਿੰਦੇ ਉਹ ਭਾਈ ਐਸੇ ਰੰਗ ਰੰਗਣ ਵਾਲੇ ਪਰਮਾਤਮਾ ਦੇ ਰਾਗ ਹਨ, ਉਹਨਾਂ ਰਾਗਾਂ ਨੂੰ ਇਹ ਇੰਦਰੇ ਗਾਉਂਦੇ ਹਨ, ਅਲਾਪਦੇ ਹਨ।
ਹਰ ਜਿਹਾ ਅਵਰ ਨਾ ਦਿਸਈ,
ਫਿਰ ਉਹ ਫਰਮਾਉਂਦੇ ਹਨ ਕਿ ਆਹ ਸੁੱਖ ਜਿਹੜਾ ਹੁਣ ਮਿਲਿਆ ਨਾ, ਜੇ ਪਰਮਾਤਮਾ ਸਾਡੇ ਅੰਤਸ਼ਕਰਨ ਸਿਰਜਾ ਤੇ ਬਿਰਾਜਮਾਨ ਹੋ ਗਿਆ, ਅੱਜ ਤਾਂ ਸੁੱਖ ਕਦੇ ਵੇਖਿਆ ਹੀ ਨਹੀਂ ਸੀ, ਇਹ ਦਾ ਸੁੱਖ ਕੋਈ ਹੋਰ ਨਹੀਂ, ਦੁਨਿਆਵੀ ਸੁੱਖ ਤੇ ਝੂਠੇ ਸੁੱਖ ਨੇ, ਵਿੰਸ ਜਾਣ ਵਾਲੇ ਨੇ, ਪਰ ਪਰਮਾਤਮਾ ਦੇ ਨਾਮ ਦਾ ਜੋ ਆਨੰਦ ਸੁੱਖ ਹੈ ਇਹ ਬੜਾ ਆਨੰਦਦਾਇਕ ਹੈ।
ਕੋਈ ਦੂਜਾ ਲਵੇ ਨਾ ਲਾਏ,
ਸੁੱਖ ਤਾਂ ਇਹਦੇ ਤੁਲ ਨੇੜੇ ਵੀ ਨਹੀਂ ਪੁੱਜਦੇ, ਹੋਰ ਦੁਨਿਆਵੀ ਸੁੱਖ ਜਿੰਨੇ ਮਰਜ਼ੀ ਹੋਣ ਪਰ ਪਰਮਾਤਮਾ ਦੇ ਨਾਮ ਦੇ ਸੁੱਖ ਤੁਲ ਨਹੀਂ ਪੁੱਜ ਸਕਦੇ।
ਪਲ ਤੇ ਸਵਾਰੀ
ਗੁਣਾਂ ਦੇ ਨਾਲ ਤਾਂ ਕਹਿੰਦੇ ਭਾਈ ਆਹ ਲੋਕ ਵੀ ਤੇ ਪ੍ਰਲੋਕ ਵੀ, ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ।
ਚਲ ਦਿੱਤੀ ਜਾਏ
ਕਹਿੰਦੇ ਜਗ੍ਹਾ ਹੁਣ ਨਿਸ਼ਚਲ ਹਿਲਣ ਤੋਂ ਰਹਿਤ, ਸਾਨੂੰ ਨਿਸ਼ਚਲ ਜਿਵੇਂ ਭਗਤ ਧਰੂ ਬਖਸ਼ਦੀ ਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸੱਚਖੰਡ ਰੂਪ ਜਗ੍ਹਾ, ਸਾਡਾ ਮਨ ਜੋ ਜੀਵਾ ਜਨਤਾ ਦੇ ਵਿੱਚ ਜੂਨਾਂ ਦੇ ਵਿੱਚ ਭਰਮ ਕਰਦਾ ਸੀ, ਕਈ ਜਨਮ ਭੈਤੀ ਪਤੰਗਾ ਭੰਡਾ ਫਿਰਦਾ ਸੀ, ਹੁਣ ਕਹਿੰਦੇ ਨਿਸ਼ਚਲ ਜਗ੍ਹਾ ਦੇ ਦਿੱਤੀ, ਸੱਚਖੰਡ ਦੇ ਵਿੱਚ ਸਾਨੂੰ ਅਭੇਦ ਕਰ ਲਿਆ ਆਪਣੇ ਵਿੱਚ, ਇਸ ਕਰਕੇ ਸਾਨੂੰ ਹੁਣ ਨਿਸ਼ਚਲ ਜਗ੍ਹਾ ਅਚਲ ਜਗ੍ਹਾ ਪ੍ਰਾਪਤ ਹੋ ਗਈ।
ਪਰ ਸਾਗਰ ਤੇ ਰੱਖਿਆ
ਜਿਹੜੀ ਜਗ੍ਹਾ ਨੂੰ ਮਾਰੇ ਕਹਿ ਦਿੱਤਾ ਸੀ ਇੰਦਰਪੁਰੀ ਨਿਸ਼ਚਲ ਨਹੀਂ ਰਹਿਣਾ, ਕਹਿੰਦੇ ਪੁਰੀਆਂ ਜਿਹੜੀਆਂ ਨਾ ਦੇਵਤਿਆਂ ਦੀਆਂ ਇਹ ਵੀ ਨਿਸ਼ਚਲ ਨਹੀਂ, ਪਰ ਜੋ ਸੱਚਖੰਡ ਜਗ੍ਹਾ ਹੈ ਉਹ ਹਮੇਸ਼ਾ ਵਾਸਤੇ ਨਿਸ਼ਚਲ ਅਚਲ ਰਹਿਣ ਵਾਲੀ ਹੈ, ਉਹ ਜਗ੍ਹਾ ਦੀ ਪ੍ਰਾਪਤੀ ਕਰ ਦਿੱਤੀ। ਫਿਰ ਕਰੋ ਜੀ
ਸੰਸਾਰ ਸਾਗਰ ਤੇ ਰੱਖਿਆ,
ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਬੇਨਤੀ ਕੀਤੀ ਗੁਰਸਿੱਖਾਂ ਨੇ, ਮਹਾਰਾਜ ਜਿਹੜੇ ਆਪ ਜੀ ਦੇ ਗੁਣ ਗਾਉਂਦੇ ਨੇ ਆਪ ਜੀ ਦੇ ਵਿੱਚ ਭੋਗ ਹੋ ਜਾਂਦੇ ਨੇ, ਉਹ ਮੁੜ ਕੇ ਭੌਜਨ ਸੰਸਾਰ ਵਿੱਚ ਧਰੀ ਦੇ ਉੱਤੇ ਖਾਂਦੇ? ਮਹਾਰਾਜ ਕਹਿੰਦੇ ਨਹੀਂ ਭਾਈ, ਸੰਸਾਰ ਸਾਗਰ ਤੇ ਰੱਖਿਆ, ਉਹਨਾਂ ਨੂੰ ਸੰਸਾਰ ਸਾਗਰ ਤੋਂ ਆਪ ਸਤਿਗੁਰੂ ਪਾਤਸ਼ਾਹ ਜੀ ਰੱਖਿਆ ਕਰਦਾ ਹੈ। ਹੋਰ ਕਹਿੰਦੇ ਜਨਮਾਂ ਦੇ ਵਿੱਚ ਧਾ ਤੇ ਧਾ ਨਾਮ ਦੌੜ ਹੁੰਦਾ, ਜਨਮਾਂ ਜਨਮਾਂਤਰਾਂ ਦੇ ਵਿੱਚ ਨਹੀਂ ਦੌੜ ਦੌੜ ਕੇ ਇੱਕ ਜਨਮ ਧਾਰ ਲਿਆ ਤੇ ਫਿਰ ਦੂਜਾ ਧਾਰ ਲਿਆ, ਕਹਿੰਦੇ ਇਹਦੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਆਪ ਬਖਸ਼ਿਸ਼ ਕਰਕੇ ਖਹਿੜਾ ਛੁਡਾ ਦੇਣਗੇ, ਆਪ ਬਖਸ਼ਿਸ਼ ਕਰਕੇ ਇਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਖਤਮ ਕਰ ਦੇਣਗੇ ਇਸ ਖੇਲ ਨੂੰ।
ਏਕ ਅਨੇਕ ਗੁਣ,
ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਗੁਣ ਤਾਂ ਅਨੇਕਾਂ ਹੀ ਹਨ, ਸਾਡੀ ਜੀਵਾ ਇੱਕ ਹੈ, ਇੱਕ ਜੀਵਾ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਅਨੇਕਾਂ ਹੀ ਗੁਣਾਂ ਨੂੰ ਕਿਵੇਂ ਵਰਣਨ ਕਰੀਏ?
ਹਰੇ ਨਾਨਕ ਚਰਣੀ ਪਾਏ,
ਇਸ ਵਾਸਤੇ ਮਹਾਰਾਜ ਆਪ ਦੇ ਵਿੱਚ ਅਭੇਦ ਹੋਣ ਵਾਸਤੇ ਇਹ ਵੀ ਇੱਕ ਤਰੀਕਾ ਹੈ ਕਿ ਤੇਰੇ ਚਰਨਾਂ ਤੇ ਢਹਿ ਢੇਰੀ ਹੋ ਜਾਈਏ, ਆਪਣਾ ਆਪ ਆਪਣਾ ਭਾਵ ਮਾਟ ਕੇ ਆਪਣਾ ਆਪ ਮੇਟ ਕੇ ਆਪਣੇ ਵਿੱਚੋਂ ਹੋਮਾ ਮੇਟ ਕੇ, ਹੋ ਹੋ ਮੈਂ ਵਿੱਚੋਂ ਖੋਵਾ ਹੈ ਦੂਜਾ ਮੇਟਾ ਹੈ ਇੱਕੋ ਹੋਵਾ ਹੈ, ਇੱਕੋ ਪਰਮਾਤਮਾ ਦੇ ਹੋ ਕੇ ਰਹਿ ਜਾਈਏ, ਤੇ ਉੱਥੇ ਗੁਣ ਗਾ ਕੇ ਤੇਰੇ ਕਮਲ ਕਮਲ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ ਤੇਰੀ ਮਹਿਮਾ ਬਰਨ ਨਾ ਸਾਕ, ਤੂੰ ਠਾਕਰ ਚ ਭਗਵਾਨਾ, ਤੇਰੇ ਕਿੰਨੇ ਕੁ ਗੁਣ ਗਾਵਾਂਗੇ, ਨਹੀਂ ਤੇਰੇ ਚਰਨਾਂ ਤੇ ਢਹਿ ਪਈਏ, ਤੇਰੇ ਹੀ ਹੋ ਜਾਈਏ, ਤੇਰੇ ਵਿੱਚ ਭੇਦ ਹੀ ਹੋ ਜਾਈਏ।
ਮਲ ਗੁਣ ਨਿਤ ਸਲਾਹੀਏ,
ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇੱਕ ਦਿਨ ਦਾ ਕੰਮ ਨਹੀਂ ਕਿ ਅਸੀਂ ਸੰਗਰਾਂਦ ਦੇ ਦਿਹਾੜੇ ਤੇ ਪਰਮਾਤਮਾ ਦੇ ਦਰ ਤੇ ਜਾਣਾ ਹੈ, ਸੰਗਰਾਂਦ ਨੂੰ ਅਸੀਂ 12 ਮਾਹ ਦਾ ਪਾਠ ਕਰਨਾ ਹੈ, ਸੰਗਰਾਂਦ ਨੂੰ ਅਸੀਂ ਇਸ਼ਨਾਨ ਕਰਨਾ ਹੈ, ਪਵਿੱਤਰ ਸਰੋਵਰ ਵਿੱਚ ਚੁੱਭੀਆਂ ਲਾਉਣੀਆਂ। ਨਹੀਂ ਭਾਈ, ਕਹਿੰਦੇ ਭਾਈ ਇਹ ਫਲ ਗੁਣ ਫਲ ਤੇ ਗੁਣ ਗ੍ਰਹਿਣ ਕਰਨ ਵਾਸਤੇ ਕਹਿੰਦੇ ਨਿੱਤ ਤੇ ਆਈ ਹੈ, ਹਮੇਸ਼ਾ ਵਾਸਤੇ ਵਾਰਾ ਸੱਚੇ ਪਾਤਸ਼ਾਹ ਦੇ ਉਹਦੀ ਸਿਰਫ ਸਲਾਹ ਨਿੱਤ ਕਰ ਲਈ, ਇੱਕ ਦਿਨ ਨਹੀਂ ਕਿ ਇੱਕ ਦਿਨ ਦਾ ਕੰਮ ਹੈ, ਨਹੀਂ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਫਲ ਗੁਣ ਨਿੱਤ ਸਲਾਹ ਹੀ ਹੈ, ਉਸ ਫਲਾਂ ਤੇ ਗੁਣਾਂ ਨੂੰ ਗ੍ਰਹਿਣ ਕਰਨ ਵਾਸਤੇ ਪ੍ਰਭੂ ਦੀ ਨਿੱਤ ਸਾਰ ਸਲਾਹਤ ਕਰਨੀ ਹੈ, ਸਿਫਤ ਕਰਨੀ ਹੈ, ਤੇਰੀਆਂ ਸਿਫਤਾਂ ਦੇ ਵਿੱਚ ਰੰਗੇ ਰਹਿਣਾ ਹੈ, ਵਾਹਿਗੁਰੂ ਦਾ ਨਾਮ ਜਪਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਵੇਂ ਉਹਨੂੰ ਤਿਲ ਮਾਤਰ ਵੀ ਤਮਾਏ ਨੇ, ਕਈ ਵਿਦਵਾਨ ਕਹਿੰਦੇ ਨੇ ਕਿ ਪਰਮਾਤਮਾ ਨੇ ਜਦੋਂ ਆਪਣਾ ਨਾਮ ਜਪਾਉਣਾ ਹੁੰਦਾ ਨਾ ਉਦੋਂ ਸਾਡੇ ਤੋਂ ਨਾਮ ਜਪਾਉਂਦਾ, ਨਹੀਂ ਭਾਈ ਅਸੀਂ ਤਾਂ ਆਪਣੇ ਸੁੱਖਾਂ ਵਾਸਤੇ ਆਪਣੇ ਦੁੱਖਾਂ ਦੀ ਨਿਵਰਤੀ ਵਾਸਤੇ ਆਪਣੀ ਪ੍ਰਯੋਜਨ ਸਿੱਧੀ ਵਾਸਤੇ ਨਾਮ ਜਪਦੇ, ਉਹਨੂੰ ਕੀ ਲੋੜ ਹੈ, ਉਹਨੂੰ ਨਹੀਂ ਲੋੜ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ, ਜੇ ਸਾਰੀ ਦੁਨੀਆਂ ਮਿਲ ਕੇ ਆਖਣ ਲੱਗ ਪਵੇ ਨਾ ਕਿ ਪਰਮਾਤਮਾ ਬੜਾ ਵੱਡਾ ਤੇ ਹੋਰ ਵੱਡਾ ਹੋ ਜਾਏਗਾ ਭਾਈ, نہیں بھائی اسی تو وہ گنا چ گن لینے ہاں اس واسطے وہ تل ماتر بھی تما نہیں تما نہیں وہ کہ میرا کوئی نام جپے مارا سچے پاتشاہ جی کہتے بھائی جہے پربھو کے پیارے ہیں وہ سچے سما اس واسطے جس نے تل نہ تمائے تل ماتر بھی انہوں بھی تما نہیں رہ جاتی جی پرماتما کا نام جپتے ہیں
جن جن نام تے
آئے اس تل نہ تمائے تل ماتر بھی تمائے ہنیرا وہ من میں نہیں رہ جاتا پرکاش واحگرو کے نام کا ہو جاتا ہے ہوں سدگر سچے پاتشاہ جی کرپا کرتے ہیں کہ بھائی جی باڑی پڑھتے ہیں نام جپتے ہیں سمرن کرتے ہیں انہوں نے کہڑے کہڑے مارا بھی کہنے فل گن مت سلائیے ان کی فل ملتے ہیں ان کی گن پراپت ہوتے ہیں سدگرو جی آپ ہوں کرپا کر رہے ہیں
کاج سرے
ان جن نام تے آیا کہ بھائی جنہ جنہ نے پرمو دے نام نو ارادنا کیتا تیوڑا کیتا ہے انہوں نے کارج سدگرو جی آپ سوار دے نے تلے دے سوارے ساتھ سنگ جی نام دیو دے سوارے بھگت کبیر دیا چھپڑیاں بنیا کن مہارا سچے پاتشاہ جی نے کام کرایا چنت کام کرے پر انیک ہی کر دینا اج بھی کر رہا کرنا رہے گا وہ تو ہمیشہ واسطے ستھے رہنا جن جن نام تے آیا تن کے کارج سرے جنہ جنہ نے پرماتما دے نام نو ارادیا ہے انہوں نے کارج سوار دیا پرماتما
پورا ارادیا
انہوں نے ہری پرماتما کے پورے نام کی آرادنا کی ہے
سچ کھرے
سچی درگاہ بھی کھرے اترتے ہیں ساتھ سنگ جی جی جھوٹوں کے لگ لگ جائیے تو درگاہ وکھ کھڈے جگمالیا پھر اتنے جا کے وکھ کھڈ دیتے جاندے ہیں ایک پرو پرماتما کی درگاہ بھی سچی درگاہ ہے اتنے اتنے سچو ہی سچ نبڑا ہے اتنے تو بھائی سچ دے بھی میڑا ہونا ہے نا اس واسطے سچے نام دی جنہ نے آرادنا کی اتنے بھی کھڑے اترتے ہیں
سکھا نب چرن ہار
اس واسطے چرن کمل پرماتما کا چرن کمل سریخا پربھو کا نام جو ہے ساتھ سنگ جنہ نے پربھو کے نام کی چت چرن نام نام کی تلنا ہے بھائی یہ مارا سچے پاتشاہ جی نے بےن تھاؤں سانو یہ بخشیاں کی ہے کہ تن گرو گرنتھ صاحب سچے پاتشاہ کے چرن کہڑے نے ہردے چرن شرد ستگر کو نانک باندھو پال اتنے بھی کرپا کرتے ہیں مارا سچے پاتشاہ جی کہتے بھائی انہوں گرمکھ پیار دے سرو سکھان کے چرن ہر سارے سکھان کا خزانہ ہے ایک سکھ نہیں یہ تو خزانہ بھرا ہوا لوا لاو مارا سچے پاتشاہ کا حکم ہے نا پیو دادے کا کھول ڈٹھا خزانہ تا میرے من پایا ندانا رتن لال تا تشو نمول مارا سچے پاتشاہ جی کہتے آج رتن نے نا دنیا کے لالا بھی بڑی بڑی قیمت ہے کہتے بھائی یہاں کی کوئی قیمت نہیں جہاں گرو کا خزانہ ہے نا یہ تو بہت بڑا خزانہ ہے سرو سکھا مد چرن ہر کہتے بھائی مہاراج کے نام کا خزانہ لوا لو بھریا ہوا ہے شبھ گڑا کے نال
جل بکھم ترے
بھائی بکھم ترن والا پو جل سنسار ہے ان تارن والا ہور کوئی دنیا کے اوپر لال نہیں کوئی ہیرا نہیں پر پربھو کا نام جو ہیرا لال ہے وہ بےنت قیمتی ہے کنچن سے پائی ہے نہیں تول من دے رام لیا ہے مول اتنے من کی پیٹا چڑھنی پی ہے اس واسطے بھائی وہ بکھر سنسار تر جاندے سجے
پریم بھگت تین پائی
پریما بھگت نو دھارن کر لیا
نہیں جرے
بھائی وشیا تو رہتے جاندے انہوں نے کام کرو دا آدک وشے پوگ نہیں سکتے مارا سچے پاتشاہ جی کرپا کر دیں ہم
گئے بدان سی
انہوں نے اندر رتا مت پر بھی جھوٹ نہیں رہ جانا کوڑ گئے دگدا نسی میں امرت چھکا کہ نہ چھکا پرماتما کا نام جپا کہ نہ امرت میں اٹھا کہ نہ اٹھا یہ دگدا من وچوں ساری ختم کر دیتی نہیں جو مہاراج نے حکم کیتا نا گر ستگر کا جو سکھ کھائے سو پڑکے اٹھ ہر نام تیاو یہ تو تر پہ کہ نہیں بھائی تو گرو رام داس مہاراج کا حکم ہے کوئی دگدا ہے ہی نہیں امرت ویل اٹھنا ہی ہے نام جپنا ہے اس واسطے بھائی کوڑ گئے دگدا نسی ساری دگدا ختم ہو گئی
سچ پڑے
بھائی انہوں نے ہردے روپ بھانڈے لوا لو بھر گئے پرماتما کے سچے نام کے نال
برہم پرب سیو دے
وہ پھر کی کام کرتے ہیں وہ پربھو اکال پورکھ مہاراج کا سمرن کرتے ہیں
ਸਾਡੇ ਅੰਦਰ ਏਕ ਧਰੇ
ਸਾਡੇ ਅੰਦਰ ਕੋਈ ਦੁਬਧਾ ਨਹੀਂ ਜੱਤੀ ਮਾਤਰ ਵੀ ਇੱਕੋ ਇੱਕ ਪਰਮਾਤਮਾ ਦੇ ਨਾਮ ਨੂੰ ਸੱਚਾ ਮੰਨਦੇ ਨੇ ਤੇ ਲੱਖ ਉਹਦੇ ਉੱਪਰ ਤੰਤੂ ਕਰੀ ਜਾਵੇ ਤਰਕਾਂ ਕਰੀ ਜਾਵੇ ਪ੍ਰੰਤੂ ਕਰੀ ਜਾਵੇ ਲੇਸ ਮਾਤਰ ਵੀ ਗੁਰਮੁਖ ਪਿਆਰਿਆਂ ਦੇ ਹਿਰਦੇ ਉੱਪਰ ਸ਼ੰਕਾ ਨਹੀਂ ਪੈਦਾ ਹੁੰਦੀ ਉਹ ਤੇ ਸ਼ਰਧਾ ਭਾਵਨਾ ਦੇ ਨਾਲ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖਦੇ ਹਨ
ਮਾਹ ਦਿਵਸ ਮਹੂਰਤ ਭਲੇ
ਹੋਰ ਫਰਮਾਉਂਦੇ ਹਨ ਭਾਈ ਉਹਨਾਂ ਵਾਸਤੇ ਮਾਹ ਮਹੀਨੇ ਵੀ ਦਿਵਸ ਦਿਨ ਵੀ ਮੂਰਤ ਪਲੀਆਂ ਪਾਲ ਘੜੀਆਂ ਥਿਤੀ ਵਾਰ ਇਹ ਸਾਰੇ ਦਿਵਸ ਮਾਹ ਭਲੇ ਮੂਰਤ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਖਾਰੀ ਰਾਗ ਦੇ ਅਖੀਰ ਵਿੱਚ ਵੀ ਬਾਣੀ ਦੀ ਸੰਪੂਰਨਤਾ ਕਰਦੇ ਬਚਨ ਕਹੇ ਨੇ ਦੇ ਦਾਸ ਦੇ ਨਾਮ ਹੈ ਉਰਦੂ ਚ ਦੇ ਦਾ ਤੇ ਦਸ ਦਸਾਂ ਦਾ ਦਸ ਤੇ ਦੇ ਬਾਰਾਂ ਬਾਰਾਂ ਮਹੀਨੇ ਕਹਿੰਦੇ ਭਾਈ ਇਹ ਉਹਦੇ ਵਾਸਤੇ ਸੋਭਨੀਕ ਨੇ ਉਹਦੇ ਵਾਸਤੇ ਪਵਿੱਤਰ ਨੇ ਭਲੇ ਨੇ ਮਹਾਂ ਦਿਵਸ ਮੂਰਤ ਭਲੇ ਉਹਨਾਂ ਵਾਸਤੇ ਸਾਰਾ ਸਮਾਂ ਹੀ ਚੰਗਾ ਹੈ
ਨਜ਼ਰੀ ਕਰੇ
ਇਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾਮ ਜਪਣ ਕਰਕੇ ਨਜ਼ਰੀ ਨਜ਼ਰ ਨਿਹਾਲ ਕਰ ਦਿੱਤਾ ਕਿਰਪਾ ਕਰ ਦਿੱਤੀ
ਨਾਨਕ ਮੰਗੇ ਦਰਸ ਦਾਨ
ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਇਹ ਬਹੁਤ ਵੱਡਾ ਦਰ ਹੈ ਇੱਥੇ ਆ ਕੇ ਛੋਟੀਆਂ ਛੋਟੀਆਂ ਮੰਗਾਂ ਤੋਂ ਇਲਾਵਾ ਸਾਧ ਸੰਗਤ ਵੱਡੀ ਮੰਗ ਰੱਖਣੀ ਚਾਹੀਦੀ ਵੱਡੀ ਜਿੱਡਾ ਵੱਡਾ ਦਰ ਹੈ ਨਾ ਓਡੀ ਵੱਡੀ ਮੰਗ ਰੱਖੀਏ ਨਾਨਕ ਮੰਗੇ ਦਰਸ ਦਾਨ ਇੱਥੇ ਆ ਕੇ ਤੇ ਮਹਾਰਾਜ ਦੇ ਦਰ ਤੋਂ ਇਹ ਦਰਸ ਮੰਗੀਏ ਮਹਾਰਾਜ ਸੱਚੇ ਪਾਤਸ਼ਾਹ ਜੀ ਤੇਰੇ ਨਾਮ ਜਪਣ ਵਾਲੇ ਉਹਨਾਂ ਸੰਤਾਂ ਭਗਤਾਂ ਦੇ ਦਰਸ਼ਨ ਹੋ ਜਾਣ ਪਰਮਾਤਮਾ ਦੇ ਸਰੂਪ ਦੇ ਦਰਸ਼ਨ ਹੋ ਜਾਣ ਮਹਾਰਾਜ ਤੇਰਾ ਨਾਮ ਹੀ ਸਾਡੇ ਅੰਦਰ ਸਿਖਿਆਤ ਹੋ ਜਾਵੇ
ਧੰਨ
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰ ਰਹੇ ਨੇ ਠੇ ਅਕਾਲ ਪੁਰਖ ਵਾਹਿਗੁਰੂ ਆਪ ਜੀ ਦੇ ਸਿੱਖਾਂ ਦੇ ਉੱਪਰ ਇਹ ਰਹਿਮਤ ਕਰ ਦਿਓ ਕਿਰਪਾ ਕਰ ਦਿਓ ਕਿ ਉਹਨਾਂ ਦੇ ਹਿਰਦੇ ਵਿੱਚ ਨਾਮ ਵਸ ਜਾਵੇ ਤੇ ਇਹ ਮਹਾਰਾਜ ਸਾਡਾ ਕੋਈ ਦਾਅਵਾ ਨਹੀਂ ਕਿ ਅਸੀਂ ਇੰਨੀ ਭਗਤੀ ਕਰ ਲਈ ਇੰਨੀ ਬੰਦਗੀ ਕਰ ਲਈ ਨਹੀਂ ਮਹਾਰਾਜ ਕਹਿੰਦੇ ਨਾਨਕ ਮੰਗੇ ਦਰਸ ਦਾਨ ਦਾਨ ਜਿਹੜਾ ਕੋਈ ਦਿੰਦਾ ਨਾ ਉਹਦੀ ਕੋਈ ਕੀਮਤ ਨਹੀਂ ਹੁੰਦੀ ਨਾ ਕੋਈ ਕੀਮਤ ਤਾਰਦਾ ਹੈ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਦਾਨ ਵਿੱਚ ਮੰਗਦੇ ਆ ਕੀ ਮੰਗਦੇ ਆ ਕਿਰਪਾ ਕਰੋ ਹਰੇ ਹੇ ਮਹਾਰਾਜ ਸੱਚੇ ਪਾਤਸ਼ਾਹ ਜੀਵਾਂ ਨੂੰ ਹਰੇ ਭਰੇ ਕਰ ਦੇਣ ਵਾਲੇ ਅਕਾਲ ਪੁਰਖ ਵਾਹਿਗੁਰੂ ਸਾਡੀ ਤੇ ਕੋਈ ਪਾਇਆ ਹੀ ਨਹੀਂ ਸਾਡੀ ਕੀ ਪਾਇਆ ਸਾਡੀ ਕੀ ਜ਼ਰੂਰਤ ਹੈ ਸਾਡੀ ਕੀ ਹੈਸੀਅਤ ਹੈ ਅਸੀਂ ਆਪਦੇ ਨਾਮ ਨੂੰ ਪ੍ਰਾਪਤ ਕਰ ਸਕੀਏ ਮਹਾਰਾਜ ਆਪ ਹੀ ਕਿਰਪਾ ਕਰਕੇ ਸਾਨੂੰ ਦਾਨ ਵਜੋਂ ਹੀ ਸਾਡੇ ਤੇ ਰਹਿਮਤ ਕਰਕੇ ਆਪਦੇ ਨਾਮ ਤਰੀਕ ਸਿੱਖ ਸਮਝ ਕੇ ਸਾਡੇ ਤੇ ਕਿਰਪਾ ਕਰ ਦਿਓ ਇਹ ਮਹਾਰਾਜ ਨੇ ਬਖਸ਼ਿਆ ਕੀਤੀਆਂ ਦੋ ਦਿਨ ਦੀ ਸੇਵਾ ਕਰਦਿਆਂ ਬੇਅੰਤੀ ਗਲਤੀਆਂ ਭੁੱਲਾਂ ਹੋਈਆਂ ਧੰਨ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ ਲੈਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਭ ਦੀਆਂ ਝੋਲੀਆਂ ਭਰਨ ਸਾਡੇ ਅੰਦਰ ਸ਼ੁਭ ਗੁਣਾਂ ਦੀ ਪ੍ਰਾਪਤੀ ਦੇ ਖਜ਼ਾਨੇ ਭਰ ਦੇਣ ਦਾਸ ਧਨਵਾਦੀ ਹੋ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਵੱਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਔਰ ਭਾਈ ਗੁਰਸੇਵਕ ਸਿੰਘ ਜੀ ਜਿਨ੍ਹਾਂ ਨੇ ਪਾਠ ਦੀ ਸੇਵਾ ਕੀਤੀ ਹੈ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆਓ ਫਿਰ ਵੀ ਪੰਕਤੀਆਂ ਪੜ੍ਹ ਕੇ ਸਮਰਤੀ ਹੈ ਜੀ
ਮਾਹ ਦਿਵਸ